जब मन सत सदा सत नाम जब मन सत सदा सत नाम जी जब मन सत सदा सत मन सत सदा सत जब मन सत सदा सत नाम
जब मन सत सदा सत
हलत पलत मुख उजल होई है
हलत पलत
हलत पलत मुख उजल होई है
हलत पलत मुख उजल होई है
नित ध्याई हर पुरख निरंजना इत ध्याइए
हर पुरख निरंजना
जब तुम मन सत ना सदा सत ना इच्छा पूर्ण सदब सुख दाता हर जाके बस है काम थे ना इच्छा पूर
सुख दाता
हर
जाके बस है काम थे
सो ऐसा हर आइए मेरे जिए ते आइए मेरे जिए तां सर्द सुख पावे मेरे मना सो ऐसा ते आइए वे जियरे तां सर्द सुख पावे मेरे ता सर्व सुख पावे मेरे मना ता सर्व सुख पावे मेरे मना जप मन सत नाम सदा सत नाम
जप मन सत नाम सदा सत नाम
पढ़ो सारे जी जप फिर बो जी हां जप मन सदा सतना वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु इच्छा पूर्ण सर्व सुख दाता जाके वसु है काम धेना सो ऐसा हर ध्याये मेरे जियने मेरे सर्व सुख पावे मेरे मना
वाहेगुरु 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 वाहेगुरु
जप मन हलत पलत मुख उजल होई है नित ध्याये हर पुरख निरंजन जे है हर सिमरन पया बड़ पागी हर जपना
जन नानक कौ गुर एह मत दीनी जप हर भव जल जन नानक कौ गुर एह मत दीनी जप हर भव जल तरना जप हर भव जल तरना जी जप हर भव जल तरना जी जप मन सतना ਸਤਨਾਮ
ਜਪ ਮਨ ਸਤਨਾਮ ਸਦਾ ਸਤਨਾਮ
ਜਪ ਮਨ ਸਤਨਾਮ ਸਦਾ ਸਤਨਾਮ
ਜਪ ਮਨ ਸਤਨਾਮ
ਪਲਤ ਮੁਕਤ ਪੂਜਲ ਹੋਈ ਹੈ
ਪਲਤ ਮੁਕਤ ਪੂਜਲ ਹੋਈ ਹੈ
ਪਲਤ ਪਲਤ ਮੁਕਤ ਪੂਜਲ ਹੋਈ ਹੈ
ਪਲਤ ਪਲਤ ਮੁਕਤ ਪੂਜਲ ਹੋਈ ਹੈ
ਇਤ ਧਿਆਈਐ ਹਰ ਪੁਰਖ ਨਿਰੰਜਨਾ
ਇਤ ਧਿਆਈਐ ਹਰ ਪੁਰਖ ਨਿਰੰਜਨਾ
ਹਰ ਪੁਰਖ ਨਿਰੰਜਨਾ
ਹਰ ਪੁਰਖ ਨਿਰੰਜਨਾ
ਵਾਹਿਗੁਰੂ 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 ਸਤਿਗੁਰ ਦਾ ਕਰਨ ਦੀਦਾ ਅੰਦਰ ਮਾਰੋ ਛਾਤੀ ਸਤਿਗੁਰ ਦਾ ਕਰਨ ਦੀਦਾ ਅੰਦਰ ਮਾਰੋ ਛਾਤੀ
ਸਤਿਗੁਰ ਦਾ ਕਰਨ ਦੀਦਾ ਅੰਦਰ ਮਾਰੋ ਛਾਤੀ ਸਤਿਗੁਰ ਦਾ ਕਰਨ ਦੀਦਾ ਅੰਦਰ ਮਾਰੋ ਛਾਤੀ
ਸਤਿਗੁਰ ਦਾ ਕਰਨ ਪੜੋ ਪੜੋ ਬਈ
ਹਾਂ ਸਤਿਗੁਰ ਦਾ ਕਰਨ ਦੀਦਾਰ ਅੰਦਰ ਮਾਰੋ ਛਾਤੀ
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾ ਕੇ
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾ ਕੇ
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾ ਕੇ ਐਵੇਂ ਕਿਉਂ ਹੋਇਆ ਖੱਜਲ ਖੁਆਰ ਅੰਦਰ ਮਾਰੋ ਜਾਂਦੀ
ਸਤਿਗੁਰ ਰੰਗ ਕਰਨੇ ਦੇ ਦੀਦਾ ਅੰਦਰ ਮਾਰੋ ਛਾਤੀ
ਸਤਿਗੁਰ ਦਾ ਕਰਨੇ ਦੇ ਦੀਦਾ ਅੰਦਰ ਮਾਰੋ ਛਾਤੀ ਸਤਿਗੁਰ ਦਾ ਕਰਨੇ ਦੇ ਦੀਦਾ ਅੰਦਰ ਮਾਰੋ ਛਾਤੀ
ਜਾ ਜਾ ਕੇ ਤੀਰਥ ਨਾਵੇ ਪੜ ਪੜ ਕੇ ਮਾਨ ਵਧਾਵੇ
ਤੀਰਥ ਨਾਵੇ ਪੜ ਪੜ ਕੇ ਮਾਨ ਵਧਾਵੇ
ਜਾ ਜਾ ਕੇ ਤੀਰਥ ਨਾਵੇ ਪੜ ਪੜ ਕੇ ਮਾਨ ਵਧਾਵੇ ਐਵੇਂ ਕਿਉਂ ਹੋਇਆ ਖਜਲ ਖੁਆ ਐਵੇਂ ਕਿਉਂ ਹੋਇਆ ਖਜਲ ਖੁਆ ਅੰਦਰ ਮਾਰੋ ਜਾਤੀ ਸਾਹਿਬ ਦਾ ਕਰਨੇ ਦੇ ਦੀਦਾ ਸਤਿਗੁਰ ਦਾ ਕਰਨੇ ਦੇ ਦੀਦਾ ਅੰਦਰ ਮਾਰੋ ਛਾਤੀ
ਸਤਿਗੁਰ ਦਾ ਕਰਨੇ ਦੇ ਦੀਦਾ ਅੰਦਰ ਮਾਰੋ ਛਾਤੀ ਸਤਿਗੁਰ ਦਾ ਕਰਨੇ ਦੇ ਦੀਦਾ ਅੰਦਰ ਮਾਰੋ ਛਾਤੀ
ਸਤਿਗੁਰ ਦਾ ਕਰਨੇ ਦੇ ਦੀਦਾਰ ਅੰਦਰ ਮਾਰੋ ਚਾਤੀ ਸਤਿਗੁਰ ਦਾ ਕਰਨੇ ਦੇ ਦੀਦਾਰ ਅੰਦਰ ਮਾਰੋ ਚਾਤੀ
ਸਤਸੰਗ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਕਾਫੀ ਸਮੇਂ ਤੋਂ ਆਪ ਜੀ ਨੇ ਜਥੇ ਪਾਸੋਂ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ ਥੋੜੇ ਜਿਹੇ ਮਿੰਟ ਆਪਾਂ ਹੋਰ ਹਾਜ਼ਰੀ ਭਰਨੀ ਹੈ ਨੁਕਤਾ ਇੱਕ ਹੀ ਬਥੇਰਾ ਹੁੰਦਾ ਜੇ ਕਲਿੱਕ ਕਰ ਜੇ ਮਾੜੀ ਜੀ ਸਮਝ ਆ ਜਾਏ ਦਿਮਾਗ ਵਿੱਚ ਬੈਠ ਜਾਏ ਤੇ ਇੱਕ ਨੁਕਤਾ ਹੀ ਬਹੁਤ ਹੁੰਦਾ ਹੈ ਇੱਕ ਦੀਵਾਨ ਵਿੱਚ ਇੱਕ ਨੁਕਤਾ ਵੀ ਸਮਝ ਆ ਜਾਏ ਤੇ ਬਹੁਤ ਵੱਡੀ ਗੱਲ ਹੈ ਇੱਕ ਗੱਲ ਵੀ ਕਲਿੱਕ ਕਰ ਸੋ ਆਪਾਂ ਧਾਰਨਾ ਪੜ੍ਹ ਰਹੇ ਸੀ ਜਾ ਜਾ ਕੇ ਤੀਰਥ ਨਾਵੇਂ ਪੜ੍ਹ ਪੜ੍ਹ ਕੇ ਮਾਨ ਵਧਾਵੇਂ ਇਹੀ ਜੋ ਸਿਧਾਂਤ ਹੈ ਗੁਰੂ ਸਾਹਿਬ ਦਾ ਸੋਚੇ ਸੋਚਣਾ ਹੋ ਗਈ ਜੇ ਸੋਚੀ
ਲੱਖ ਵਾਰ
ਚੁੱਪ ਹੈ ਚੁੱਪ ਨਾ ਹੋ ਜੇ ਲਾਏ ਰਹਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਸਹਿਸ ਸਿਆਣਪਾਂ
ਲੱਖ
ਤਾਂ ਇੱਕ ਨਾ ਚੱਲੇ ਜੇ ਗਿਆਨ ਪ੍ਰੈਕਟੀਕਲ ਨਹੀਂ ਹੋਇਆ ਵਰਤਿਆ ਨਹੀਂ ਗਿਆ ਤੇ ਪੜ੍ਹ ਪੜ੍ਹ ਕੇ ਹੰਕਾਰ ਹੀ ਆਇਆ ਵੀ ਮੈਨੂੰ ਤੇ ਇੰਨਾ ਗਿਆਨ ਮੈਨੂੰ ਤੇ ਇੰਨੀ ਸਮਝ ਹੈ ਅਗਰ ਉਹਨੂੰ ਕਮਾਇਆ ਹੀ ਨਹੀਂ ਪ੍ਰੈਕਟੀਕਲੀ ਨਹੀਂ ਕੀਤਾ ਆਪਣੀ ਜ਼ਿੰਦਗੀ ਵਿੱਚ ਫਿਰ ਉਹਦਾ ਕੀ ਲਾਭ ਹੈ ਰੱਟੇ ਮਾਰੀ ਚੱਲੋ ਪੜ੍ਹੀ ਜਾਓ ਕੰਠ ਕਰੀ ਜਾਓ ਪਰ ਜੇ ਕਮਾਇਆ ਨਹੀਂ ਬੜਾ ਰੌਲਾ ਪਾਉਂਦੇ ਆ ਨਾ ਜਿਵੇਂ ਅੱਜ ਕੱਲ੍ਹ ਕਈ ਵੀ ਇਹ ਕਹਿੰਦੇ ਆ ਜੀ ਬਾਣੀ ਕੰਠ ਕਰਨ ਦਾ ਕੋਈ ਫਾਇਦਾ ਨਹੀਂ ਮੇਰੇ ਕਹਿਣ ਦਾ ਮਤਲਬ ਕੀ ਸੀ ਤੁਸੀਂ ਚੰਗੀ ਤਰ੍ਹਾਂ ਰਿਕਾਰਡਿੰਗ ਸੁਣੋ ਉਹਦੇ ਵਿੱਚ ਮੈਂ ਕਹਿ ਰਿਹਾ ਬਈ ਭਾਈ ਰਾਸ਼ਨ ਤੇ ਬੜਾ ਇਕੱਠਾ ਕਰੀ ਫਿਰਦਾ ਸਬਜ਼ੀ ਬਣਾਉਣੀ ਨਹੀਂ ਆਉਂਦੀ ਹੁਣ ਜਿਵੇਂ ਜਿਵੇਂ ਸਾਡੀਆਂ ਮਾਵਾਂ ਭੈਣਾਂ ਨੂੰ ਥੋੜਾ ਥੋੜਾ ਸਮਾਨ ਦੇ ਦਿਓ ਥੋੜਾ ਥੋੜਾ ਲੂਣ ਮਿਰਚ ਮਸਾਲਾ ਦੇ ਦਿੱਤਾ ਸਬਜ਼ੀ ਦੇ ਦਿੱਤੀ ਇਹਨਾਂ ਨੇ ਫੱਟ ਸਬਜ਼ੀ ਬਣਾ ਦੇਣੀ ਪਰ ਕਈ ਪੰਸਾਰੀ ਵਾਲੇ ਇੱਦਾਂ ਦੇ ਹੁੰਦੇ ਆ ਸਾਰੀ ਜ਼ਿੰਦਗੀ ਰਾਸ਼ਨ ਉਹਨਾਂ ਕੋਲ ਬੋਰੀਆਂ ਭਰੀਆਂ ਪਈਆਂ ਹੁੰਦੀਆਂ ਸਮਾਨ ਵੇਚਦੇ ਆ ਪਰ ਜੇ ਉਹਨਾਂ ਨੂੰ ਕਹੀਏ ਵੀ ਤੂੰ ਸਬਜ਼ੀ ਬਣਾ ਦੇ ਉਹਨਾਂ ਨੂੰ ਬਣਾਉਣੀ ਨਹੀਂ ਆਉਂਦੀ ਇਸੇ ਤਰ੍ਹਾਂ ਕਈ ਬੰਦੇ ਇੱਦਾਂ ਦੇ ਹੈ ਜਿਹੜੇ ਬਾਣੀ ਬਾਰੇ ਬਹੁਤ ਕੁਝ ਜਾਣਦੇ ਹੈ ਕੰਠ ਬਹੁਤ ਕਰੀ ਫਿਰਦੇ ਹੈ ਰਾਸ਼ਨ ਤੇ ਬਥੇਰਾ ਹੈ ਪਰ ਫੈਸਲਾ ਕਰਨਾ ਨਹੀਂ ਆਉਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੈ ਬਹੁਤ ਕੁਝ ਇਕੱਠਾ ਪਰ ਜੇ ਅਸੀਂ ਜ਼ਿੰਦਗੀ ਦੇ ਫੈਸਲੇ ਵਧੀਆ ਨਹੀਂ ਲੈ ਸਕਦੇ ਤੇ ਫਿਰ ਗਿਆਨ ਸਾਡੇ ਕਿਸ ਕੰਮ ਪੜਿਆ ਕਿਸ ਕੰਮ ਹੈ ਭਾਈ ਜੇ ਜ਼ਿੰਦਗੀ ਵਿੱਚ ਫੈਸਲੇ ਵਧੀਆ ਨਹੀਂ ਲੈਣੇ ਤੇ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰੋ ਏਦਾਂ ਹੀ ਕਿਹਾ ਸੀ ਨਾ ਪੂਰੀ ਗੱਲ ਤੇ ਇਹ ਹੈ ਤੇ ਬੜਾ ਰੌਲਾ ਪਾਉਂਦੇ ਕਹਿੰਦੇ ਜੀ ਇਹ ਕਹਿੰਦੇ ਆ ਜੀ ਬਾਣੀ ਕੰਠ ਕਰਨ ਦਾ ਕੋਈ ਫਾਇਦਾ ਨਹੀਂ ਇਹਦਾ ਅਰਥ ਇਹ ਥੋੜ੍ਹਾ ਹਰ ਗੱਲ ਨੂੰ ਉਲਟਾ ਸਿੱਧ ਕੀਤਾ ਜਾਂਦਾ ਸੋ ਭਾਈ ਜੇ ਵਰਤਿਆ ਨਾ ਤੇ ਫਿਰ ਗਿਆਨ ਦਾ ਕੀ ਅਰਥ ਹੈ ਪੜ੍ਹੀਏ ਉਹਨੂੰ ਕਮਾਈਏ ਜਦੋਂ ਅਸੀਂ ਕਮਾਵਾਂਗੇ ਉਦੋਂ ਉਹ ਸਾਡਾ ਗਿਆਨ ਬਣੇਗਾ ਜਿਵੇਂ ਹੁਣ ਵੇਖੋ ਨਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਜਦੋਂ ਉਹ ਸ਼ਬਦ ਅਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਆਵਾਂਗੇ ਤਾਂ ਪਤਾ ਲੱਗੇਗਾ ਵੀ ਇਹ ਪ੍ਰੈਕਟਿਸ ਵਿੱਚ ਸਾਡੀ ਪ੍ਰੈਕਟਿਸ ਵਿੱਚ ਆਵੇ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਜਦੋਂ ਮੇਰੇ ਐਕਸਪੀਰੀਅੰਸ ਵਿੱਚ ਆਏਗਾ ਤਾਂ ਮੇਰਾ ਗਿਆਨ ਬਣੇਗਾ
ਤਾਂ ਮੇਰੇ ਤਜਰਬਿਆਂ ਵਿੱਚੋਂ ਜਿਹੜਾ ਮੈਨੂੰ ਮਿਲਦਾ ਹੈ ਉਹ ਮੇਰਾ ਗਿਆਨ ਮੇਰੇ ਤਜਰਬੇ ਵਿੱਚ ਆਵੇ। ਜਿਵੇਂ ਹੁਣ ਮੰਨ ਲਓ ਕਿਸੇ ਬੰਦੇ ਨੇ ਆਹ ਬਿਲਡਿੰਗ ਬਣਾਉਣੀ ਹੈ, ਮਿਸਤਰੀ ਨੇ ਕਾਰੀਗਰ ਨੇ ਬਣਾਈ ਹੈ, ਉਹਦੇ ਬੜੇ ਨਕਸ਼ੇ ਵੇਖੀ ਜਾਵੇ ਵੀ ਫਲਾਣੀ ਬਿਲਡਿੰਗ ਇੱਦਾਂ ਬਣਦੀ ਹੈ, ਫਲਾਣੀ ਇੱਦਾਂ ਬਣਦੀ ਹੈ, ਗਿਆਨ ਬਹੁਤ ਹੈ, ਪਰ ਜਦੋਂ ਉਹ ਆਪ ਬਿਲਡਿੰਗ ਬਣਾਉਂਦਾ ਹੈ ਫਿਰ ਉਹਦਾ ਗਿਆਨ ਬਣਦਾ, ਉਹਦੇ ਤਜਰਬੇ ਵਿੱਚ। ਸਾਡਾ ਗਿਆਨ ਉਹੀ ਹੈ ਜਿਹੜਾ ਸਾਡੇ ਤਜਰਬੇ ਵਿੱਚ ਆਵੇ, ਸਾਡੇ ਐਕਸਪੀਰੀਅੰਸ ਵਿੱਚ ਆਵੇ। ਸੋ ਇਸ ਕਰਕੇ ਅਸੀਂ ਇਹ ਵੇਖਣਾ ਹੈ, ਜਿਹੜਾ ਹੁਣ ਇੱਕ ਗੱਲ ਹੋਰ ਆਪਾਂ ਕਹਿ ਰਹੇ ਸੀ ਵੀ ਸਤਿਗੁਰ ਦਾ ਕਰਨਾ ਹੈ ਜੇ ਦੀਦਾਰ, ਅੰਦਰ ਮਾਰੋ ਚਾਤੀ, ਅੰਦਰ ਕਿਵੇਂ ਭਲਾ ਵੀ ਇਹਨੂੰ ਕਿਵੇਂ ਵੇਖੀਏ, ਵੀ ਜਿੱਦਾਂ ਇਹ ਅੱਖਾਂ ਬੰਦ ਕਰਕੇ ਵੇਖੀਏ ਵੀ ਅੰਦਰ ਕਿਤੇ ਗੁਰੂ ਗੋਬਿੰਦ ਸਿੰਘ ਬੈਠੇ, ਏਦਾਂ ਵੇਖੀਏ ਵੀ ਗੁਰੂ ਨਾਨਕ ਪਾਤਸ਼ਾਹ ਮੇਰੇ ਅੰਦਰ ਬੈਠੇ, ਕਿਵੇਂ ਪਤਾ ਲੱਗਦਾ ਹੈ। ਅਸਲ ਵਿੱਚ ਇਹ ਵੇਖਣਾ ਹੈ ਵੀ ਗੁਰੂ ਵਰਗੀ ਸੋਚ ਮੇਰੀ ਬਣ ਗਈ, ਗੁਰੂ ਜੀ ਵਰਗੇ ਫੈਸਲੇ ਮੇਰੇ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿੱਦਾਂ ਕਹਿੰਦੇ ਸੀ ਉਦਾਂ ਦੀ ਸੋਚ, ਉਹਨਾਂ ਦੇ ਵਿਚਾਰਾਂ ਵਰਗੇ ਮੇਰੇ ਵਿਚਾਰ ਬਣੇ ਹੈ, ਇਹ ਵੇਖਣਾ ਆਪਣੇ ਆਪ ਨੂੰ। ਕੋਈ ਵੀ ਮਸਲਾ ਹੋਵੇ ਨਾ ਪਿਆਰਿਓ, ਸਤਿਗੁਰੂ ਦੇ ਵਿੱਚ ਸਿੱਖ ਇੱਕਮਿਕ ਹੋ ਗਿਆ। ਵੈਸੇ ਤੇ ਵਿਸਥਾਰ ਆਪਾਂ ਸ਼ਨੀਵਾਰ ਦੇ ਦੀਵਾਨ 'ਚ ਇਸ ਗੱਲ ਦਾ ਕਰਾਂਗੇ, ਪਰ ਮਾੜਾ ਜਿਹਾ ਇਸ਼ਾਰਾ ਸਮਝੋ, ਸਤਿਗੁਰੂ ਵਿੱਚ ਸਿੱਖ ਇੱਕਮਿਕ ਹੋ ਗਿਆ, ਇੱਥੋਂ ਪਤਾ ਕਿਵੇਂ ਲੱਗਦਾ ਵੀ ਗੁਰੂ ਵਰਗਾ ਹੀ ਬਣ ਗਿਆ, ਉਹਦੇ ਫੈਸਲੇ ਗੁਰੂ ਵਰਗੇ ਹੋ ਜਾਂਦੇ, ਉਹਦਾ ਨਜ਼ਰੀਆ ਗੁਰੂ ਵਰਗਾ ਹੋ ਜਾਏਗਾ, ਘਟਨਾਵਾਂ ਨੂੰ ਵੇਖਣ ਦਾ ਨਜ਼ਰੀਆ ਗੁਰੂ ਸਾਹਿਬ ਵਾਲਾ ਹੋਏਗਾ। ਜਿਵੇਂ ਹੁਣ ਮੰਨ ਲਓ ਕੰਡਿਆਂ ਨੂੰ ਗੁਰੂ ਸਾਹਿਬ ਨੇ ਕਿਵੇਂ ਵੇਖਿਆ, ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜੇ ਵਿੱਚ ਜਾ ਕੇ ਕੰਡਿਆਂ ਨੂੰ ਕਿਵੇਂ ਵੇਖਿਆ। ਤੇ ਜੇ ਕਿਤੇ ਸਾਡੇ ਤੇ ਇਦਾਂ ਦੀ ਮਜਬੂਰੀ ਬਣ ਜੇ ਵੀ ਸਾਡੇ ਮਗਰ ਬੰਦੇ ਪੈ ਜਾਣ, ਸਾਨੂੰ ਘਰੋਂ ਕੱਢ ਦੇਣ, ਤੇ ਉਦੋਂ ਬਾਅਦ ਆਪਾਂ ਘਰੋਂ ਨਿਕਲ ਜਾਈਏ, ਰਾਤ ਨੂੰ ਕਿਤੇ ਕਿੱਕਰਾਂ ਦੇ ਥੱਲੇ ਸੌਣਾ ਪਵੇ, ਮੰਨ ਲਓ ਕੰਡੇ ਹੋਣ ਉੱਥੇ, ਆਪਾਂ ਨੂੰ ਪੈ ਜੇ ਸੌਣਾ, ਫੁੱਟਪਾਥ ਤੇ ਸੌਣਾ ਪੈ ਜੇ, ਸੜਕ ਤੇ ਸੌਣਾ ਪੈ ਜੇ, ਮਜਬੂਰੀ ਦੇ ਵੱਸ ਕਿਤੇ ਇਦਾਂ ਦੀ ਚੱਕਰ 'ਚ ਫਸ ਜਾਈਏ, ਸੌਣਾ ਪਵੇ ਧਰਤੀ ਤੇ, ਫਿਰ ਉਦੋਂ ਅਸੀਂ ਇਹ ਸੋਚਣਾ ਵੀ ਜੇ ਇੱਥੇ ਗੁਰੂ ਜੀ ਹੁੰਦੇ ਉਹ ਕੀ ਸੋਚਦੇ ਤੇ ਕਿਵੇਂ ਵੇਖਦੇ, ਗੁਰੂ ਸਾਹਿਬ ਜੇ ਹੁੰਦੇ ਉਹ ਇਹਨਾਂ ਕੰਡਿਆਂ ਨੂੰ ਕਿਵੇਂ ਵੇਖਦੇ, ਇਹ ਐਡਾ ਵੱਡਾ ਜਿਹੜਾ ਮੇਰੇ ਤੇ ਬਿਪਤਾ ਪਈ ਹੈ, ਜੇ ਗੁਰੂ ਸਾਹਿਬ ਹੁੰਦੇ ਉਹ ਇਹਨੂੰ ਕਿਵੇਂ ਵੇਖਦੇ। ਬਸ ਜਿਵੇਂ ਗੁਰੂ ਜੀ ਨੇ ਘਟਨਾਵਾਂ ਨੂੰ ਵੇਖਿਆ ਉਵੇਂ ਅਸੀਂ ਵੇਖਣ ਲੱਗ ਜਾਈਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨੂੰ ਕਹਿੰਦੇ ਆ ਗੁਰੂ ਜੀ ਵਰਗਾ ਨਜ਼ਰੀਆ ਬਣ ਜਾਣਾ, ਗੁਰੂ ਵਰਗੀ ਸਿੱਖ ਦੀ ਸੋਚ ਬਣ ਜਾਣੀ। ਸਾਡੇ ਪਿਤਾ ਦੀ ਲਾਸ਼ ਆਈ ਹੈ, ਐਕਸੀਡੈਂਟ ਹੋ ਗਿਆ, ਅਟੈਕ ਹੋ ਗਿਆ, ਮੌਤ ਹੋਈ ਹੈ, ਆਪਾਂ ਕਹਿੰਦੇ ਹਾਂ ਹੁਣ ਕਿਵੇਂ ਬਚਲੇਗਾ, ਮਰ ਗਏ, ਲਾਣੇਦਾਰੀ ਚਲਿਆ ਗਿਆ, ਖਤਮ ਹੋ ਗਿਆ ਸਾਰਾ ਕੁਛ। ਅਸੀਂ ਸੋਚਣਾ ਹੈ ਵੀ ਜੇ ਇੱਥੇ ਗੁਰੂ ਸਾਹਿਬ ਹੁੰਦੇ ਉਹਨਾਂ ਦੇ ਪਿਓ ਦਾ ਸਰੀਰ ਆਉਂਦਾ, ਭਲਾ ਉਹ ਕਿਵੇਂ ਸੋਚਦੇ। ਫਿਰ ਇੱਕਦਮ ਦਿਮਾਗ 'ਚ ਆ ਜਾਣਾ ਉਹ ਮਨਾ ਪੁੱਤ ਤੇ ਉਹਨਾਂ ਦਾ ਕਹਾਉਣਾ ਹੈ, ਫਿਰ ਉਹਨਾਂ ਵਰਗਾ ਫੈਸਲਾ ਲੈ ਕੇ ਤੇ ਵਿਖਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਵਰਗਾ ਸਪਿਰਿਟ ਤੇ ਵਿਖਾ, ਉਹਨਾਂ ਵਾਂਗੂ ਚੜ੍ਹਦੀ ਕਲਾ 'ਚ ਰਹਿ ਕੇ ਤੇ ਵਿਖਾ ਹੁਣ ਇੱਥੇ, ਉਹਨਾਂ ਵਰਗੀ ਸੋਚ ਬਣ ਜਾਣੀ। ਸਿੱਖ ਦਾ ਗੁਰੂ ਵਰਗਾ ਹੋਣਾ ਹੈ, ਇਹਨੂੰ ਕਹਿੰਦੇ ਨੇ ਵੀ ਇਹਦੇ 'ਚ ਤੇ ਕੋਈ ਫਰਕ ਹੀ ਨਹੀਂ, ਕਰਕੇ ਵਿਖਾਉਣਾ ਪੈਣਾ, ਗੱਲਾਂ ਵੀ ਨਹੀਂ ਨਾਲੇ, ਹਾਂਜੀ ਏਦਾਂ ਵੀ ਨਹੀਂ ਵੀ ਗੁਰੂ ਜੀ ਵਾਲੀਆਂ ਗੱਲਾਂ ਕਰੀਏ ਮਿੱਠੀਆਂ ਮਿੱਠੀਆਂ ਵੀ, ਹਾਂ ਇਹ ਗੁਰੂ ਵਰਗਾ, ਇੱਥੋਂ ਵੀ ਨਹੀਂ ਪਤਾ ਲੱਗਦਾ, ਗੱਲਾਂ ਤੇ ਸਾਰੇ ਹੀ ਕਰ ਲੈਂਦੇ, ਕਰਕੇ ਵਿਖਾਉਣਾ। ਹੁਣ ਮੰਨ ਲਓ ਜਿਹਨੇ ਆਹ ਦਰਬਾਰ ਸਾਹਿਬ ਬਣਾਇਆ, ਏਦਾਂ ਸਮਝਿਓ ਵੀ ਜਿਵੇਂ ਕਿਸੇ ਬੰਦੇ ਨੇ ਆਹ ਦਰਬਾਰ ਸਾਹਿਬ ਬਣਾਇਆ, ਮਿਸਤਰੀ ਦੀ ਉਹ ਚੜ੍ਹਾਈ ਕਰ ਗਿਆ, ਉਹਦਾ ਅੱਗੇ ਪੁੱਤ ਹੈ। ਹੁਣ ਆਪਾਂ ਹੋਰ ਇੱਕ ਦਰਬਾਰ ਸਾਹਿਬ ਬਣਾਉਣਾ ਚਾਹੁੰਦੇ ਹਾਂ, ਕਹਿੰਦੇ ਹਾਂ ਇਹਦੇ ਵਰਗਾ ਬਣਾ ਦੇ ਭਾਈ, ਜਿਵੇਂ ਅਸੀਂ ਇੱਥੇ ਦਰਬਾਰ ਬਣਾਇਆ ਨਾ, ਅਸੀਂ ਇਹਦੇ ਨਾਲ ਦਾ ਬਿਲਕੁਲ ਹੂ ਬਹੂ ਨਡਾਲੇ ਬਣਾਇਆ ਬੇਗੋਵਾਲ ਦੇ ਨੇੜੇ, ਪਰ ਉਹਨੂੰ ਵੇਖ ਕੇ ਇੱਦਾਂ ਲੱਗਦਾ ਵੀ ਪਰਮੇਸ਼ਰ ਦੁਆਰ ਹੈ ਕਿ ਉਹ ਹੈ, ਫਰਕ ਕੋਈ ਨਹੀਂ, ਇੱਕੋ ਹੀ ਬੰਦੇ ਨੇ ਬਣਾਇਆ, ਇੱਕੋ ਜਿਹਾ ਲੱਗਦਾ। ਹੁਣ ਮਿਸਤਰੀ ਚੜ੍ਹਾਈ ਕਰ ਗਿਆ, ਅੱਗੇ ਉਹਦਾ ਮੁੰਡਾ ਹੈ, ਕੱਦ ਵੀ ਉਹਦਾ ਪਿਓ ਵਰਗਾ ਹੈ, ਗੱਲਾਂ ਵੀ ਪਿਓ ਵਾਲੀਆਂ ਕਰਦਾ ਹੈ, ਉਵੇਂ ਜਿਵੇਂ ਤੁਰਦਾ ਹੈ ਉਵੇਂ ਜਿਵੇਂ ਗੱਲਬਾਤ ਕਰਦਾ। ਅੱਛਾ ਜਦੋਂ ਇੱਦਾਂ ਆ ਗਿਆ ਆਪਾਂ ਕਹਾਂਗੇ ਵੀ ਬਿਲਕੁਲ ਕਾਪੀ ਹੈ, ਬਿਲਕੁਲ ਉਹਦੇ ਵਰਗੀਆਂ ਗੱਲਾਂ ਕਰਦਾ, ਇੱਦਾਂ ਕਹਾਂਗੇ ਆਪਾਂ ਵੀ ਦਰਬਾਰ ਸਾਹਿਬ ਬਣਾਉਣਾ ਹੈ। ਉਹ ਗੱਲਾਂ ਬਾਤਾਂ ਤੇ ਬਹੁਤ ਸੋਹਣੀਆਂ ਕਰੇ, ਪਰ ਜਦੋਂ ਬਣਾਉਣਾ ਉਹਨੂੰ ਇੱਕ ਕਮਰਾ ਵੀ ਨਾ ਆਵੇ, ਕੋਈ ਕੋਠਾ ਉਹਨੂੰ ਪਾਉਣਾ ਨਾ ਆਵੇ, ਫਿਰ ਅਸੀਂ ਕਿਵੇਂ ਕਹਿ ਦਿਆਂਗੇ ਪਿਓ ਤੇ ਗਿਆ, ਗੱਲਾਂ ਪਿਓ ਵਾਲੀਆਂ ਜ਼ਰੂਰ ਕਰਦਾ ਪਰ ਅਕਲ ਕੋਈ ਨਹੀਂ। ਆਖੋ
ਸਤਨਾ
ਕਰਕੇ ਨਹੀਂ ਵਿਖਾ ਸਕਦਾ, ਜਿਹੜਾ ਬੰਦਾ ਕਰਕੇ ਨਹੀਂ ਵਿਖਾ ਸਕਦਾ ਗੁਰੂ ਵਰਗੀ ਕਰਨੀ ਉਹ ਗੁਰੂ ਵਰਗਾ। ਹੁਣ ਸਾਡੇ ਚ ਪਤਾ ਕੀ ਕਹਿਣਗੇ, ਸਿੱਧਾ ਹੀ ਇਹ ਹੋਏਗਾ ਲੈ ਅਸੀਂ ਗੁਰੂ ਵਰਗੇ ਕਿੱਦਾਂ ਬਣ ਜਾਵੇ। ਪਰ ਪਿਆਰਿਓ ਭਾਈ ਦਿਆਲਾ ਵੀ ਦੇਗ ਚ ਉੱਬਲ ਕੇ ਵਿਖਾ ਕੇ ਨਹੀਂ ਗਿਆ ਵੀ ਮੈਂ ਗੁਰੂ ਅਰਜਨ ਦੇਵ ਜੀ ਉੱਬਲ ਸਕਦੇ ਨੇ, ਮੈਂ ਆਖਿਆ ਨੀ ਉੱਬਲ ਸਕਦਾ। ਜਦੋਂ ਰੋਟੀ ਗੁਰੂ ਜੀ ਛਕਦੇ ਪ੍ਰਸ਼ਾਦਾ, ਗੁਰੂ ਜੀ ਛਕਦੇ ਪ੍ਰਸ਼ਾਦਾ ਹੀ ਅਸੀਂ ਛਕਦੇ। ਪਰਮਾਤਮਾ ਨੇ ਉਹਨਾਂ ਨੂੰ ਬਣਾਇਆ, ਪਰਮਾਤਮਾ ਨੇ ਸਾਨੂੰ ਬਣਾਇਆ। ਗੁਰੂ ਸਾਹਿਬ ਜੀ ਤੋਂ ਅਕਲਾਂ ਲੈ ਕੇ, ਸੇਧਾਂ ਲੈ ਕੇ ਉਹਨਾਂ ਵਰਗਾ ਜੀਵਨ ਜਿਉਂ ਕੇ ਵਿਖਾਉਣਾ ਹੀ ਸਿੱਖ ਦਾ ਗੁਰੂ ਵਰਗਾ ਹੋਣਾ ਹੈ। ਅੰਦਰ ਮਾਰੋ ਝਾਤੀ, ਹੁਣ ਗੱਲ ਵਾਪਸ ਲਿਆਇਓ ਵੀ ਜਦੋਂ ਕਹਿੰਦੇ ਜੇ ਤੂੰ ਗੁਰੂ ਦੇ ਦਰਸ਼ਨ ਕਰਨੇ ਨੇ ਤੇ ਆਪਣੀ ਸੋਚ ਨੂੰ ਵੇਖ, ਤੇਰੀ ਸੋਚ ਵਿੱਚ ਸਤਿਗੁਰੂ ਆਉਣਾ ਹੈ, ਵਿਚਾਰਾਂ ਵਿੱਚ ਆਉਣਾ। ਜੇ ਜੇ ਮੰਨ ਲਓ ਫੈਸਲਾ ਜਦੋਂ ਲੈਣਾ ਹੋਵੇ ਨਾ, ਉਦੋਂ ਵੇਖੀਏ ਵੀ ਸਤਿਗੁਰੂ ਵਾਲੀ ਵਿਚਾਰ ਹੈ, ਮੈਂ ਡਰਦੇ ਨਹੀਂ ਰਿਹਾ ਇੱਥੇ, ਮੈਂ ਇੱਥੇ ਘਬਰਾ ਤੇ ਨਹੀਂ ਰਿਹਾ, ਮੈਂ ਕਮਲਾ ਤੇ ਨਹੀਂ ਹੋ ਰਿਹਾ ਕਿਤੇ। ਗੁਰੂ ਸਾਹਿਬ ਨੇ ਸਾਨੂੰ ਵੇਖਣ ਦਾ ਨਜ਼ਰੀਆ ਦਿੱਤਾ, ਘਟਨਾਵਾਂ ਨੂੰ ਇੱਦਾਂ ਵੇਖਿਆ। ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਕਿਵੇਂ ਵੇਖਿਆ ਤੇ ਅਸੀਂ ਅੱਜ ਦੇ ਰਾਜਿਆਂ ਨੂੰ ਕਿਵੇਂ ਵੇਖ ਰਹੇ ਹਾਂ। ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਨੂੰ ਕਿਵੇਂ ਵੇਖਿਆ, ਅਸੀਂ ਕਿਵੇਂ ਵੇਖਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਕਿਵੇਂ ਵੇਖਿਆ, ਅਸੀਂ ਅੱਜ ਦੇ ਰਾਜਿਆਂ ਤੋਂ ਕਿਵੇਂ ਡਰਦੇ ਹਾਂ। ਉਹਨਾਂ ਨੇ ਤੇ ਸਾਨੂੰ ਕਿਹਾ ਸੀ ਵੀ ਡਰਨਾ ਘਬਰਾਉਣਾ ਹੈ ਹੀ ਨਹੀਂ ਕਿਸੇ। ਸਾਨੂੰ ਗੁਰੂ ਸਾਹਿਬ ਨੇ ਕਿੱਦਾਂ ਦੀ ਸੋਚ ਦਿੱਤੀ ਸੀ, ਬਸ ਇਹਨੂੰ ਕਹਿੰਦੇ ਹੈ ਸਿੱਖ ਦਾ ਗੁਰੂ ਵਰਗਾ ਹੋਣਾ। ਵੀ ਬਿਲਕੁਲ ਹੀ ਇਹਦੇ ਵਿੱਚ ਤੇ ਕੋਈ ਫਰਕ ਨਹੀਂ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੀ। ਇਹਦੀ ਸੋਚ ਕਮਾਲ ਦੀ ਹੈ, ਇਹਦੇ ਕੰਮ ਉਦਾਂ ਦੇ ਹੈ, ਇਹਦੀ ਕਰਨੀ ਉਦਾਂ ਦੀ ਹੈ। ਜ਼ਿੰਦਗੀ ਵਿੱਚ ਕੋਈ ਵੀ ਦੁੱਖ ਸੁੱਖ ਆਵੇ ਨਾ ਪਿਆਰਿਓ, ਤੇ ਇਹ ਵੇਖਣਾ ਵੀ ਮੈਂ ਜੇ ਮੇਰੇ ਗੁਰੂ ਜੀ ਇੱਥੇ ਹੁੰਦੇ ਉਹ ਕਿਵੇਂ ਸੋਚਦੇ। ਬਸ ਇਹ ਚੇਤਾ ਰੱਖਿਓ। ਆਪਾਂ ਤੇ ਇੰਨੇ ਕਾਲੇ, ਹੁਣ ਦੇਖੋ ਗਰਮੀ ਹੈ, ਗਰਮੀ ਪੈ ਰਹੀ ਹੈ, ਇਹ ਨੀ ਪਤਾ ਥੋੜੀ ਜੀ ਵੱਧ ਜੇ ਐ ਤੱਤੇ ਹੋ ਜਾਂਦੇ ਆ, ਕਾਲੇ ਪੈ ਜਾਂਦੇ ਆ। ਗਰਮੀ ਨੂੰ ਵੇਖਣ ਦਾ ਨਜ਼ਰੀਆ, ਸਰਦੀ ਨੂੰ ਵੇਖਣ ਦਾ ਨਜ਼ਰੀਆ, ਦੁੱਖ ਨੂੰ ਵੇਖਣ ਦਾ ਨਜ਼ਰੀਆ, ਸੁੱਖ ਨੂੰ ਵੇਖਣ ਦਾ ਨਜ਼ਰੀਆ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ, ਮੌਤ ਨੂੰ ਵੇਖਣ ਦਾ ਨਜ਼ਰੀਆ ਗੁਰੂ ਸਾਹਿਬ ਨੇ ਸਾਨੂੰ ਦਿੱਤਾ। ਗੁਰਬਾਣੀ ਪੜ੍ਹ ਪੜ੍ਹ ਕੇ ਸਾਡਾ ਨਜ਼ਰੀਆ ਬਣਦਾ, ਪੁਆਇੰਟ ਆਫ ਵਿਊ, ਹਰੇਕ ਚੀਜ਼ ਨੂੰ ਕਿਵੇਂ ਵੇਖਣਾ। ਤੁਸੀਂ ਮਾਂ ਨੂੰ ਕਿਵੇਂ ਵੇਖਣਾ, ਘਰ ਵਾਲੀ ਨੂੰ ਕਿਵੇਂ ਵੇਖਣਾ, ਬੱਚਿਆਂ ਨੂੰ ਕਿਵੇਂ ਵੇਖਣਾ, ਰਿਸ਼ਤਿਆਂ ਨੂੰ ਕਿਵੇਂ ਵੇਖਣਾ, ਤੁਸੀਂ ਆਪਣੀ ਨੌਕਰੀ ਨੂੰ ਕਿਵੇਂ ਵੇਖਣਾ, ਆਪਣੀ ਡਿਊਟੀ ਨੂੰ ਕਿਵੇਂ ਵੇਖਣਾ। ਜਦੋਂ 500 ਰੁਪਈਆ ਸ਼ਾਮ ਨੂੰ ਲੈਣਾ ਹੈ ਤੇ ਆਪਣਾ ਸਾਰਾ ਦਿਨ ਕੰਮ ਕਿਵੇਂ ਕਰਨਾ ਹੈ, ਮਹੀਨੇ ਬਾਅਦ 10,000 ਰੁਪਈਆ ਲੈਣਾ ਹੈ ਤੇ ਮਹੀਨੇ ਵਿੱਚ ਆਪਣੀ ਡਿਊਟੀ ਨੂੰ ਕਿਵੇਂ ਵੇਖਦੇ ਹਾਂ, ਇਹ ਸਾਰਾ ਕੁਝ ਨਾਲ ਆਉਣਾ ਭਾਈ। ਆਪਣੀ ਜ਼ਿੰਦਗੀ ਵਿੱਚ ਕੰਮ ਅਸੀਂ ਕਿਵੇਂ ਕਰਦੇ ਨੇ, ਫਿਰ ਉਹ ਬੰਦਾ ਜਿਹੜਾ ਇੱਦਾਂ ਵੇਖਦਾ ਹੈ ਨਾ ਹਰੇਕ ਚੀਜ਼ ਨੂੰ, ਫਿਰ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿੰਦਾ, ਹਮੇਸ਼ਾ ਹੌਸਲੇ ਚ ਰਹਿੰਦਾ। ਕਈ ਬੰਦੇ ਵੇਖੇ, ਮੈਂ ਪਰਸੋਂ ਚੌਥੇ ਦਿੱਲੀ ਵੇਖਿਆ ਤੇ ਮੈਂ ਕਮਰੇ ਦੇ ਵਿੱਚ ਸੀ ਨਾ, ਜਿੱਥੇ ਉੱਤੋਂ ਥੱਲੇ ਕੰਮ ਚੱਲਦਾ ਸੀ ਕਿਸੇ ਬਿਲਡਿੰਗ ਦਾ, ਤੇ ਬਿਲਡਿੰਗ ਦਾ ਕੰਮ ਚੱਲ ਰਿਹਾ ਸੀ ਤੇ ਉੱਤੋਂ ਦਿਸਦਾ ਸੀ ਖੜਿਆ ਉੱਪਰ। ਮੈਂ 1.5-2 ਘੰਟੇ ਖੜਾ ਵੇਖਦਾ ਰਿਹਾ। ਉੱਥੇ ਦੋ ਬੀਬੀਆਂ ਲੱਗੀਆਂ ਸੀ, ਕਾਫੀ ਮਜ਼ਦੂਰ ਲੱਗੇ ਸੀ ਤੇ ਦੋ ਬੀਬੀਆਂ ਸੀ, ਉਹਨਾਂ ਨੇ ਜਿਹੜਾ ਠੇਕੇਦਾਰ ਸੀ ਉਹਨੇ ਢੇਰੀਆਂ ਜੀਆਂ ਲਾਈਆਂ ਹੋਈਆਂ ਸੀ ਤੇ ਡਿਊਟੀ ਲਾ ਦਿੱਤੀ ਵੀ ਆਹ ਢੇਰੀਆਂ ਤੁਸੀਂ ਚੁੱਕ ਚੁੱਕ ਕੇ ਬੱਠਲ ਵਿੱਚ ਤਾਸਲੇ ਚ ਪਾ ਕੇ ਕਈ ਨਾਲ ਸਿਰ ਤੇ ਚੱਕ ਕੇ ਤੇ ਉਹ ਪਰੇ ਪਰੇ ਢੇਰੀ ਲਾਉਣੀ ਸੀ। ਤੇ ਮੈਂ ਵੇਖਦਾ ਰਿਹਾ 1.5 ਘੰਟਾ। 1.5 ਘੰਟੇ ਵਿੱਚ ਇੱਕ ਬੀਬੀ ਉਹ ਸੀ ਜਿਹਨੇ 4 ਢੇਰੀਆਂ ਚੁੱਕ ਲਈਆਂ, 4 ਢੇਰੀਆਂ ਫਟਾਫਟ ਆਇਆ ਕਰੇ, ਬੱਠਲ ਭਰਿਆ ਕਰੇ, ਚੱਕਿਆ ਕਰੇ। ਤੇ ਇੱਕ ਬੀਬੀ ਉਹ ਸੀ ਜਿਹਨੇ 1.5 ਘੰਟੇ ਦੇ ਵਿੱਚ ਇੱਕ ਢੇਰੀ ਵੀ ਪੂਰੀ ਨਹੀਂ ਚੱਕੀ, ਉਹ ਬਸ ਆਇਆ ਕਰੇ, ਕਦੇ ਇੱਧਰ ਨੂੰ ਵੇਖ ਲਿਆ, ਕਦੇ ਉੱਧਰ ਨੂੰ ਵੇਖ ਲਿਆ, ਉਹਦੇ ਕੋਲ ਇੱਕ ਫੋਨ ਵੀ ਸੀ ਛੋਟਾ ਜਿਹਾ, ਉਹ ਵੇਖ ਲਿਆ ਕਰੇ, ਕਦੇ ਬਸ ਇੱਦਾਂ ਹੀ ਉਹਨੇ ਟਾਈਮ ਪਾਸ 1.5 ਘੰਟਾ ਇੱਕ ਨੇ ਟਾਈਮ ਪਾਸ ਹੀ ਕੀਤਾ, ਇੱਕ ਢੇਰੀ ਵੀ ਨਹੀਂ ਚੁੱਕੀ ਗਈ। ਉੱਥੇ ਫਿਰ ਮੈਂ ਵੇਖਦਾ ਸੀ ਵੀ ਸਾਨੂੰ ਗੁਰੂ ਜੀ ਨੇ ਆਹ ਸਿਖਾਇਆ ਵੀ ਜੇ ਆਹ ਕੰਮ ਇੱਕਦਮ ਆਇਆ, ਮੈਂ 500 ਰੁਪਈਆ ਰਾਤ ਨੂੰ ਦਿਹਾੜੀ ਲੈਣੀ ਹੈ ਤੇ ਮੈਂ ਇੰਨਾ ਕੰਮ ਕਰਨਾ ਹੈ, ਮਿਹਨਤ। ਇਹ ਨਜ਼ਰੀਆ ਹੈ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਮਿਲਦਾ। ਜਿਵੇਂ ਹੁਣ ਆਪਾਂ ਦੋ ਗੱਲਾਂ ਕਰਦੇ ਹਾਂ ਨਾ, ਵੇਖੋ ਵੀ ਬੇਪਰਵਾਹੀ ਗੁਣ ਹੈ ਤੇ ਲਾਪਰਵਾਹੀ ਔਗਣ ਹੈ। ਲਾਪਰਵਾਹ ਨਹੀਂ ਹੋਣਾ, ਬੇਪਰਵਾਹ ਹੋਣਾ। ਜਿਵੇਂ ਹੁਣ ਮੰਨ ਲਓ ਆਪਾਂ ਜਿਹੜੇ ਨੌਜਵਾਨ ਤੁਸੀਂ ਕੰਮ ਕਾਰ ਕਰਦੇ ਹੋ, ਪੜ੍ਹਾਈਆਂ ਕਰਦੇ ਹੋ, ਜਿਹੜੇ ਪੂਰੀ ਮਿਹਨਤ ਕਰੋ, ਆਪਣੀ ਪੜ੍ਹਾਈ ਦੇ ਵਿੱਚ ਲਾਪਰਵਾਹੀ ਨਹੀਂ ਕਰਨੀ, ਠੀਕ ਹੈ ਨਾ ਜੀ, ਵੀ ਪੜ੍ਹਨ ਵਿੱਚ ਕੋਈ ਲਾਪਰਵਾਹੀ ਨਹੀਂ ਕਰਨੀ, ਪੂਰਾ ਜ਼ੋਰ ਲਾ ਦਿਓ। ਤੇ ਜਿੱਦਣ ਰਿਜ਼ਲਟ ਆਉਣਾ ਏਦਾਂ ਸੋਚਣਾ ਵੀ ਮੈਂ ਫਸਟ ਆਵਾਂ, ਮਿਹਨਤ ਪੂਰੀ ਕਰੋ। ਪਰ ਜੇ ਕਿਤੇ ਸੈਕਿੰਡ ਆ ਗਏ, ਥਰਡ ਆ ਗਏ, ਚੱਲ ਜੇ ਸੋਚਿਆ ਸੀ 80% ਨੰਬਰ ਆਉਣਗੇ, ਜ਼ੋਰ ਲਾਇਆ ਪੂਰਾ 50% ਵੀ ਆ ਗਏ, ਉੱਥੇ ਫਿਰ ਲਾਪਰਵਾਹ ਵੀ ਰਹਿਣਾ ਹੈ, ਰੋਣਾ ਨਹੀਂ, ਬਹਿ ਨਹੀਂ ਜਾਣਾ। ਮਿਹਨਤ ਵੇਲੇ ਬੇਪਰਵਾਹ, ਬਿਲਕੁਲ ਲਾਪਰਵਾਹੀ ਨਾ ਵਰਤਿਓ। ਜਿੱਦਣ ਰਿਜ਼ਲਟ ਨਿਕਲਿਆ, ਨਾਲ ਦੀ ਨਾਲ ਸੋਚਿਓ ਚਲੋ ਕੋਈ ਨੀ, ਐਦਕੀ 50% ਆਏ ਆ, ਫੇਰ ਸਹੀ ਆਖੋ
ਸਤਨਾਮ।
ਏਦਾਂ ਸੋਚਣਾ। ਜਿਵੇਂ ਹੁਣ ਜਿਹੜੇ ਸਿੰਘ ਫਸਲਾਂ ਬੀਜਦੇ ਹੋ, ਤੁਸੀਂ ਮਿਹਨਤ ਕਰਦੇ ਹੋ, ਪੂਰੀ ਵਾਹ ਲਾ ਦਿਓ, ਦਵਾਈ ਪਾਉਣ ਵਿੱਚ, ਪਾਣੀ ਲਾਉਣ ਵਿੱਚ ਫਸਲ ਤੇ ਕੋਈ ਕੁਤਾਹੀ ਨਾ ਕਰਿਓ, ਲਾਪਰਵਾਹੀ ਬਿਲਕੁਲ ਨਹੀਂ ਚਾਹੀਦੀ, ਪੂਰਾ ਧਿਆਨ ਦਿਓ, ਪੂਰੀ ਮਿਹਨਤ ਕਰੋ। ਸੋਚਿਓ ਵੀ 50 ਮਣ ਕਿੱਲੇ ਦੀ ਨਿਕਲੇ, 50 ਮਣ ਨਿਕਲੇ, ਪਰ ਜਿੱਦਣ ਨਿਕਲੀ ਗੜੇ ਪੈ ਗਏ ਜਾਂ ਕੋਈ ਪ੍ਰੋਬਲਮ ਏਦਾਂ ਦੀ ਆ ਗਈ, 20 ਮਣ ਰਹਿ ਗਏ, ਉਦਣ ਫਿਰ ਬੇਪਰਵਾਹ ਰਹਿਣਾ ਵੀ ਕੋਈ ਨੀ, ਮਨਾ ਇਹ ਵੀ ਰੱਬ ਦੇ ਰੰਗ ਨੇ, ਅਗਲੀ ਵਾਰ ਸਹੀ ਆਖੋ
ਸਤਨਾਮ।
ਕੰਮ ਕਰਨ ਵੇਲੇ ਲਾਪਰਵਾਹ ਨਹੀਂ ਹੋਣਾ, ਨਤੀਜੇ ਵੇਲੇ ਬੇਪਰਵਾਹ ਵੀ ਰਹਿਣਾ। ਆਪਣਾ ਜ਼ੋਰ ਪੂਰਾ ਲਾ, ਤਾਣ ਲਾਈਏ ਪੂਰਾ, ਜਿਹੜਾ ਵੀ ਕੰਮ ਕਰਦੇ ਹਾਂ ਫਿਰ ਮਨੋ ਕਰੀਏ, ਦਿਲੋਂ ਕਰੀਏ, ਹਰੇਕ ਚੀਜ਼ ਨੂੰ ਵੇਖਣ ਦਾ ਗੁਰੂ ਜੀ ਨੇ ਨਜ਼ਰੀਆ ਦਿੱਤਾ। ਜਿੱਦਣ ਕੰਮ ਕਰਨਾ ਹੈ ਉਦਣ ਵੀ ਨਜ਼ਰੀਆ ਇੱਦਾਂ ਦਾ ਦਿੱਤਾ ਵੀ ਪੂਰਾ ਕਰ, ਤੇ ਜਿੱਦਣ ਉਹਦਾ ਰਿਜ਼ਲਟ ਨਿਕਲਣਾ ਹੈ ਉਦਣ ਵੀ ਨਜ਼ਰੀਆ ਦਿੱਤਾ ਵੀ ਜੇ ਘੱਟ ਵੀ ਨਿਕਲ ਆਇਆ ਤਾਂ ਵੀ ਖੁਸ਼ ਕਿਵੇਂ ਰਹਿਣਾ। ਇਹਨੂੰ ਇੱਦਾਂ ਫਿਰ ਅਸੀਂ ਸਾਰੀ ਜ਼ਿੰਦਗੀ ਸਦਾ ਆਨੰਦ ਰਹਿ, ਸਦਾ ਹੀ ਆਨੰਦ ਚ ਰਹਿ ਸਕਦੇ ਹਾਂ, ਫਿਰ ਅਸੀਂ ਕਹਿ ਸਕਦੇ ਹਾਂ ਵੀ ਆਨੰਦ ਭਇਆ ਮੇਰੀ ਮਾਏ, ਹੁਣ ਤੇ ਬੜਾ ਆਨੰਦ ਹੈ ਜੀ ਮੇਰੀ ਜ਼ਿੰਦਗੀ ਚ। ਕਿਉਂ ਵੀ ਕਿਵੇਂ ਆ ਗਿਆ? ਕਹਿੰਦੇ ਸਤਿਗੁਰੂ ਮੈਂ ਪਾਇਆ। ਸਤਿਗੁਰੂ ਕਿੱਥੇ ਪਾਇਆ? ਬਾਹਰ ਕਿ ਅੰਦਰ? ਇੱਥੇ ਵਿਚਾਰ ਆ ਗਏ ਜਦੋਂ, ਗੁਰੂ ਜੀ ਦੀ ਸੋਚ ਜਦੋਂ ਸਾਡੀ ਜ਼ਿੰਦਗੀ ਵਿੱਚ ਆ ਗਈ, ਗੁਰੂ ਸਾਹਿਬ ਵਾਲੀ ਸੋਚ ਜਦੋਂ ਸਾਡੀ ਬਣ ਗਈ, ਬਸ ਇਹ ਸੋਚ ਬਣਨ ਦੀ ਲੋੜ ਹੈ, ਤਾਂ ਇਹਨੂੰ ਸਮਾਈ ਕਹਿੰਦੇ ਆ। ਇਹਨੂੰ ਕਹਿੰਦੇ ਆ ਸਿੱਖ ਦੇ ਫੈਸਲੇ ਗੁਰੂ ਵਰਗੇ ਹੈ, ਸਿੱਖ ਦੀ ਬੜਕ ਹੈ ਗੁਰੂ ਵਰਗੀ, ਸਿੱਖ ਚ ਹਿੰਮਤ ਹੈ ਗੁਰੂ ਵਰਗੀ, ਉਸ ਤੋਂ ਬਾਅਦ ਆਪਣੇ ਜਿਹੜੇ ਫੈਸਲੇ ਕਰਦਾ ਹੈ ਉਹਨਾਂ ਨੂੰ ਨਿਭਾਉਂਦਾ ਵੀ ਹੈ, ਕਰਕੇ ਵੀ ਵਿਖਾਉਂਦਾ ਹੈ, ਕਹਿੰਦਾ ਹੀ ਨਹੀਂ ਸਿਰਫ ਉਹਨੂੰ, ਤੇ ਫਿਰ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ, ਸੱਚਿਆ ਜਿਨ ਮਨ ਹੋਰ ਮੁੱਖ ਹੋਰ। ਸਿੱਖਾਂ ਦੇ ਕੱਚੇ ਉਹ ਤੇ ਕੱਚੇ ਹੈ, ਮਨ ਵਿੱਚ ਕੁਝ ਹੋਰ ਹੋਵੇ ਕਰਨ ਵੇਲੇ ਕਰ ਨਾ ਸਕੀਏ, ਕਹਿਣੀ ਤੇ ਕਰਨੀ ਇੱਕ ਹੋਣੀ ਚਾਹੀਦੀ ਹੈ। ਇਸ ਕਰਕੇ ਭਾਈ ਗੁਰਬਾਣੀ ਦਾ ਗਿਆਨ ਲੈ ਕੇ, ਗੁਰਬਾਣੀ ਨਾਲ ਜੁੜ ਕੇ, ਗੁਰਬਾਣੀ ਤੋਂ ਸਮਝ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਕਮਾਈਏ, ਜਿਹੜਾ ਵੀ ਕੰਮ ਕਰਦੇ ਹਾਂ ਦਿਲੋਂ ਕਰੀਏ, ਦਿਲੋਂ, ਨਹੀਂ ਤੇ ਫਿਰ ਜੇ ਨਹੀਂ ਆਪਾਂ ਇੱਦਾਂ ਕਰ ਸਕਦੇ, ਉਸ ਸੱਚ ਨਾਲ ਨਹੀਂ ਜੁੜਨਾ, ਤੇ ਫਿਰ ਆਪਣੇ ਗੁਰੂ ਜੀ ਤੇ ਕਹਿੰਦੇ ਹੀ ਹੈ ਨਾ, ਕਹਿੰਦੇ ਫਿਰ ਤੇ ਇੱਦਾਂ ਸਮਝ ਲਓ ਵੀ ਪਸ਼ੂ ਹੀ ਨੇ, ਪਸ਼ੂ ਹੀ ਨੇ। ਏਕ ਭਗਤ ਭਗਵਾਨ ਲੋਪੜੋ ਪੰਗਤੀ ਜਹਿ ਪ੍ਰਾਣੀ ਕਹਿ ਨਾਹੇ ਮਨ। ਆਪਾਂ ਪੰਚਮ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਪੜ੍ਹਦੇ ਹਾਂ ਨਾ, ਹੁਣ ਵੇਖੋ ਧਿਆਨ ਨਾਲ ਸੁਣਿਓ। ਬੜੇ ਬੰਦੇ ਕਹਿੰਦੇ ਕਿ 84 ਨੂੰ ਨੀ ਮੰਨਦੇ, ਰੌਲਾ ਨੀ ਪਾਉਂਦੇ, ਕੀ ਇਹ 84 ਨੂੰ ਨੀ ਮੰਨਦੇ? ਮੇਰੇ ਬਾਰੇ ਕਹਿਣਗੇ 84 ਨੂੰ ਨੀ ਮੰਨਦੇ। 84 ਨੂੰ ਕਿਉਂ ਨੀ ਮੰਨਦੇ ਭਾਈ? ਜਿਹੜੀ ਅੰਦਰ 84 ਚੱਲਦੀ ਹੈ ਉਹਨੂੰ ਮੰਨਦੇ ਆ, ਵੀ ਅੰਦਰੋਂ ਨਾ 84 ਚ ਪਿਓ, ਬਾਹਰ ਵਾਲੀ ਤੇ ਬਹੁਤ ਵਧੀਆ, ਮੱਖੀਆਂ ਉੱਡੀਆਂ ਫਿਰਦੀਆਂ, ਮੱਛਰ ਉੱਡਿਆ ਫਿਰਦਾ, ਤਿਤਲੀਆਂ ਉੱਡੀਆਂ ਫਿਰਦੀਆਂ, ਤਾਂ ਹੀ ਸਬਜ਼ੀਆਂ, ਤਾਂ ਹੀ ਆ ਫਲ ਫਰੂਟ ਖਾਂਦੇ ਆ। ਜੇ ਤਿਤਲੀਆਂ ਮਰ ਜਾਣ ਨਾ ਤੇ ਕੋਈ ਫਲ ਪੈਦਾ ਨਹੀਂ ਹੋਏਗਾ, ਕਿਉਂਕਿ ਦਰਖਤਾਂ ਵਿੱਚ ਵੀ ਨਰ ਤੇ ਮਾਦਾ, ਇੱਕ ਨਰ ਹੈ ਇੱਕ ਮਾਦਾ, ਉਹਨਾਂ ਦੇ ਬੱਚੇ ਹੀ ਆ ਨਿੱਕੇ ਨਿੱਕੇ, ਜਿਹੜੇ ਤਿਤਲੀਆਂ ਜਿਹੀਆਂ ਉੱਡੀਆਂ ਫਿਰਦੀਆਂ ਇਹਨਾਂ ਤੋਂ ਪੈਦਾ ਹੁੰਦੇ ਇਹ ਫਲ ਫਰੂਟ, ਤਾਂ ਹੀ ਦਰਖਤਾਂ ਤੇ ਲੱਗਦਾ ਭਾਈ। ਪਰਮਾਤਮਾ ਨੇ ਜੋ ਪੈਦਾ ਕੀਤਾ ਹੈ ਚੰਗਾ ਪੈਦਾ ਕੀਤਾ ਹੈ। ਬਾਹਰ ਵਾਲੀ 84 ਤੇ ਬਹੁਤ ਵਧੀਆ ਹੈ, ਜੇ ਮੇਰੇ ਮਾਲਕ ਨੂੰ ਚੰਗਾ ਲੱਗੇਗਾ ਨਾ ਵੀ ਅਗਲੀ ਵਾਰੀ ਉਹਦੀ ਮੌਜ ਹੋਵੇ, ਪਤਾ ਨੀ ਕੀ ਖੇਡ ਕੀ ਹੈ, ਤਿਤਲੀ ਬਣਾ ਦੇਵੇ, ਜੋ ਬਣਾਉਣਾ ਬਣਾ ਦੇਵੇ, ਉਹਦੀ ਮਰਜ਼ੀ ਹੈ। ਓਨਾ ਕੁ ਦਿਮਾਗ ਵੀ ਦੇ ਕੇ ਭੇਜੇਗਾ, ਓਨੀ ਕੁ ਅਕਲ ਵੀ ਦੇ ਕੇ ਭੇਜੇਗਾ, ਜੇ ਚਿੜੀ ਬਣਾਏਗਾ ਤੇ ਆਲਣਾ ਬਣਾਉਣ ਦਾ ਵੱਲ ਵੀ ਤੇ ਦੇ ਕੇ ਭੇਜੇਗਾ। ਖੋ ਸਤਨਾਮ, ਖੰਭ ਵੀ ਤੇ ਦਊ ਉੱਡਣ ਵਾਸਤੇ। 84 ਨਹੀਂ ਮਾੜੀ, ਬਹੁਤ ਗਲਤ ਸਟੇਟਮੈਂਟ ਦਿੱਤੀ ਹੈ ਸਾਡੇ ਬੰਦਿਆਂ ਨੇ ਜਦੋਂ ਇਹ ਕਹਿ ਦਿੱਤਾ ਆ ਵੀ 84 ਮਾੜੀ। ਹਰੇਕ ਬੰਦਾ ਨਫ਼ਰਤ ਕਰਦਾ ਜੀਵਾਂ ਨਾਲ, ਹਰੇਕ ਬੰਦਾ ਜਦੋਂ ਤੁਰਿਆ ਜਾਂਦਾ ਨਾ ਸੂਗ ਜੀ ਮੰਨਦਾ, ਹਾਏ ਕੀੜੇ, ਹਾਏ ਮੱਛੀਆਂ, ਹਾਏ ਉਹ, ਕੁਛ ਮਾੜਾ ਨੀ ਭਾਈ। ਇਹ ਜੇ ਜੀਵ ਨਾ ਹੋਣ ਤੇ ਸਾਡੀ ਹੋਂਦ ਖਤਮ ਹੋ ਜਾਏਗੀ। ਇਹ ਸਾਰਾ ਕੁਝ ਚਾਹੀਦਾ ਏਦਾਂ ਹੀ, ਪਰਮਾਤਮਾ ਨੇ ਕੁਛ ਵੀ ਗਲਤ ਪੈਦਾ ਨਹੀਂ ਕੀਤਾ, ਕੁਛ ਗਲਤ ਪੈਦਾ ਨਹੀਂ ਕੀਤਾ। ਕਿੱਥੋਂ ਇਹ ਦਿਮਾਗ 'ਚ ਬਹਿ ਗਿਆ 84 ਮਾੜੀ ਹੈ ਜਿਹੜੀ ਅੰਦਰ ਵਾਪਰਦੀ ਹੈ। ਅੰਦਰੋਂ ਬੰਦਾ ਬੰਦਾ ਬਣ ਕੇ ਰਵੇ, ਕੁੱਤਾ ਗਧਾ ਨਾ ਬਣੇ। ਹੁਣ ਆ ਸੁਣੋ ਪੰਗਤੀ, ਏਕ ਭਗਤ ਭਗਵਾਨ,
ਏਕ ਭਗਤ ਭਗਵਾਨ ਜਹਿ ਪ੍ਰਾਨੀ ਕੈ ਨਾਹੇ ਮਾਨੋ, ਜੈਸੇ ਸ਼ੁਕਰ ਸਵਾਨੋ ਨਾਨਕ ਮਾਨੋ ਤਾਹੇ ਤਨੋ।
ਕਹਿੰਦੇ ਜਿਹਦੇ ਮਨ ਵਿੱਚ ਇੱਕ ਪਰਮਾਤਮਾ ਨਹੀਂ ਵਸਿਆ, ਕਹਿੰਦੇ ਉਹਦਾ ਤਨ ਏਦਾਂ ਮਾਨੋ, ਏਦਾਂ ਸਮਝ ਲਓ ਜਿਵੇਂ ਕੁੱਤਾ ਤੇ ਸੂਰ ਹੋਵੇ, ਜੈਸੇ ਸ਼ੁਕਰ ਸਵਾਨ। ਕਹਿੰਦੇ ਕੁੱਤਾ ਤੇ ਸੂਰ ਜਾਪਦਾ ਕਿਉਂ? ਕਹਿੰਦੇ ਰੱਬ ਨਾਲ ਨਹੀਂ ਜੁੜਿਆ। ਖੋ ਸਤਨਾਮ, ਆ 84 ਮਾੜੀ ਹੈ। ਮਹਾਰਾਜ ਕਹਿੰਦੇ ਕੁੱਤਾ ਨਾ ਬਣੀ, ਸੂਰ ਨਾ ਬਣੀ, ਬੰਦਿਆ ਤੂੰ ਨਾ ਕੁੱਤਾ ਸੂਰ ਬਣੀ, ਕੁੱਤਿਆਂ ਵਾਲੇ ਸੂਰਾਂ ਵਾਲੇ ਕੰਮ ਕਰੀ। ਸੂਰ ਤੇ ਸੂਰਾਂ ਵਾਲੇ ਕੰਮ ਕਰਨ ਰੱਬ ਨੇ ਲਾਇਆ ਹੀ ਹੋਇਆ, ਕੁੱਤਾ ਤੇ ਕੁੱਤਿਆਂ ਵਾਲੇ ਕੰਮ ਕਰ ਰਿਹਾ ਉਹ ਨੀ ਮਾੜੇ। ਜਦੋਂ ਬੰਦਾ ਕੁੱਤਾ ਕਦਾ ਬਣਦਾ ਉਦੋਂ 84 ਮਾੜੀ ਹੈ। 84 ਚ ਨਹੀਂ ਪੈਣਾ, ਕਿਹੜੀ ਚ ਬਈ? ਕਿਹੜੀ 84 ਚ ਨਹੀਂ ਪੈਣਾ? ਜਿਹੜੀ ਅੰਦਰ ਹੈ, ਬੰਦੇ ਨੇ ਨੀ 84 ਚ ਪੈਣਾ। ਇਹ ਤੇ ਸੱਚ ਹੈ ਵੀ 84 ਚ ਨਹੀਂ ਪੈਣਾ, ਪਰ ਹੋਣ ਵਾਲੀ ਚ। ਬੰਦਾ ਜਿਉਂਦਾ ਜਿਉਂਦਾ ਨਾ ਕਿਸੇ ਹੋਰ ਜੂਨੀ ਵਿੱਚ ਚਲਿਆ ਜਾਵੇ, ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਕਰੇ, ਇਨਸਾਨ ਬਣ ਕੇ ਇਨਸਾਨਾਂ ਵਾਲੇ ਕੰਮ ਕਰੇ। ਭੇਜਿਆ ਮਨੁੱਖ ਸਾਜ ਕੇ, ਮਾਲਕ ਨੇ ਬਣਾਇਆ ਤੇ ਬੰਦਾ ਹੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ। ਕਹਿੰਦੇ ਦਿਨ ਰਾਤ ਲੋਕਾਂ ਨੂੰ ਪ੍ਰਤਿਆਉਣ ਤੇ ਲੱਗਿਆ ਹੋਇਆ, ਦੁਨੀਆਂ ਨੂੰ ਖੁਸ਼ ਕਰਨ ਤੇ ਲੱਗਿਆ ਹੋਇਆ।
ਮਨਾ ਕੰਮ ਪਸ਼ੂਆਂ ਵਾਲੇ ਕਰ, ਭੇਜਿਆ ਮਨੁੱਖ ਸਾਜ ਕੇ, ਮਨਾ ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ, ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ, ਮਨਾ ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ, ਪਸ਼ੂਆਂ ਵਾਲੇ ਮਨਾ ਕੰਮ ਪਸ਼ੂਆਂ ਵਾਲੇ, ਭੇਜਿਆ ਮਨੁੱਖ ਸਾਧ ਕੇ, ਮਨਾ ਕੰਮ ਪਸ਼ੂਆਂ ਵਾਲੇ, ਪਸ਼ੂਆਂ ਵਾਲੇ ਭੇਜਿਆ ਮਨੁੱਖ ਸਾਜ ਕੇ, ਤੂੰ ਤੇ ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ, ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ,
ਪੜੋ ਬਈ ਪੜੋ,
ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ, ਮਨਾ ਕੰਮ ਪਸ਼ੂਆਂ ਵਾਲੇ, ਮਨੁੱਖ ਸਾਜ ਕੇ, ਭੇਜਿਆ ਮਨੁੱਖ ਸਾਜ ਕੇ, ਬਾਬਾ ਬਾਬਾ ਭੇਜਿਆ ਮਨੁੱਖ ਸਾਜ ਕੇ, ਬਾਬਾ ਬਾਬਾ ਭੇਜਿਆ ਮਨੁੱਖ ਸਾਜ ਕੇ, ਬਾਬਾ ਬਾਬਾ ਭੇਜਿਆ ਮਨੁੱਖ ਸਾਜ ਭੇਜਿਆ
ਭੇਜਿਆ ਮਨੁੱਖ ਸਾਧ ਕੇ
ਵਾਹ 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 ਭੇਜਿਆ ਮਨੁੱਖ ਸਾਧ ਵਾਹ 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 ਭੇਜਿਆ ਮਨੁੱਖ ਸਾਧ ਕੇ
ਵਾਹ 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 ਭੇਜਿਆ ਮਨੁੱਖ ਸਾਧ ਕੇ ਵਾਹ 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 ਭੇਜਿਆ ਮਨੁੱਖ ਸਾਧ ਕੇ
ਵਾਹ 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 ਭੇਜਿਆ ਮਨਾ ਕੰਮ ਪਸ਼ੂਆ ਫੜ ਮਨਾ ਕੰਮ ਪਸ਼ੂਆ ਫੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਕੰਮ ਪਸ਼ੂਆ ਫੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਹੋਏ ਮਨਾ ਕੰਮ ਪਸ਼ੂਆ ਫੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਮਨਾ ਕੰਮ ਪਸ਼ੂਆ ਬੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਓਏ ਮਨਾ ਕੰਮ ਪਸ਼ੂਆ ਬੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਤੂੰ ਕੰਮ ਪਸ਼ੂਆ ਬੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਜਿੱਤੇ ਕੰਮ ਪਸ਼ੂਆ ਬੜੇ ਮਨਾ ਕੰਮ ਪਸ਼ੂਆ ਬੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਤੂੰ ਕੰਮ ਪਸ਼ੂਆ ਬੜੇ ਕਰਦੇ
ਭੇਜਿਆ ਮਨੁੱਖ ਸਾਧ ਕੇ
ਪਸ਼ੂਆਂ ਵਾਲੇ ਕੰਮ ਕਰਦੇ ਆ ਇਹ ਮਾੜਾ ਹੈ ਇਹ 84 ਮਾੜੀ ਹੈ ਦੂਜੀ 84 ਨੂੰ ਅਸੀਂ ਮਾੜਾ ਨਹੀਂ ਕਹਿਣਾ ਮਰਨ ਤੋਂ ਬਾਅਦ ਤੇ ਮਾਲਕ ਜਾਣਦਾ ਉਹਨੇ ਕੀ ਬਣਾਉਣਾ ਹੈ ਜੋ ਬਣਾਏਗਾ ਨਾ ਪਿਆਰਿਓ ਉਹਦੀ ਜ਼ਿੰਮੇਵਾਰੀ ਹੈ ਉਹਨੇ ਜੋ ਬਣਾ ਦਿੱਤਾ ਉਹਨਾਂ ਕੁ ਦਿਮਾਗ ਵੀ ਦੇ ਕੇ ਭੇਜੋ ਕੁੱਤਾ ਗਧਾ ਬਣਾ ਦੇ ਜੋ ਜੀ ਕਰਦਾ ਬਣਾ ਦੇ ਸੂਰ ਸਾਨੂੰ ਭੈੜਾ ਲੱਗਦਾ ਪਰ ਜੇ ਸੂਰ ਨੂੰ ਤੁਸੀਂ ਮਾਰਨ ਲੱਗੋਗੇ ਨਾ ਵੀ ਚੱਲ ਤੇਰਾ ਭਲਾ ਕਰ ਦਈਏ ਤੂੰ ਤੇ ਗੰਦਗੀ ਚ ਬੈਠਾ ਹੈ ਉਹ ਕਹੇਗਾ ਤੂੰ ਹੀ ਨੱਕ ਚਾੜਦਾ ਮੈਨੂੰ ਤੇ ਸਵਾਦ ਹੀ ਬੜਾ ਆਉਂਦਾ ਤੂੰ ਹੀ ਔਖਾ ਜਿਹਾ ਹੁੰਦਾ ਮੈਨੂੰ ਵੇਖ ਕੇ ਮੈਂ ਤੇ ਬੜੇ ਨਜ਼ਾਰੇ ਲਏ ਮੇਰੇ ਲਈ ਤੇ ਇੱਦਾਂ ਹੀ ਸਿਸਟਮ ਬਣਿਆ ਸੋ ਜੇ ਗੰਦਗੀ ਦੇ ਕੀੜੇ ਨਾ ਹੋਏ ਗੰਦਗੀ ਖਾਣੀ ਕਿੰਨੇ ਹੈ ਇਹ ਤੇ ਹਰ ਚੀਜ਼ ਪਰਮਾਤਮਾ ਨੇ ਜਿਹੜੀ ਬਣਾਈ ਹੈ ਨਾ ਇਹ ਜੱਗ ਸੱਚੇ ਕੀ ਹੈ ਕੋਠੜੀ ਉਹਦੀ ਕੋਠੀ ਬਣਾਈ ਹੈ ਸੱਚੇ ਕਾ ਵਿੱਚ ਵਾਸ ਬੈਠਾ ਵੀ ਵਿੱਚ ਆਪ ਹੀ ਕਮਾਲ ਦੀ ਗੱਲ ਹੈ ਨਾ ਵੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਦੂਈ ਕੁਦਰਤ ਸਾਜੀ ਹੈ ਕਰ ਆਸਣ ਦੇਖੋ ਆਪਣਾ ਆਸਣ ਵੀ ਵਿੱਚ ਆਪ ਹੀ ਲਾਇਆ ਪਰਮਾਤਮਾ ਦਾ ਆਸਣ ਇੱਥੇ ਹੀ ਲਾਇਆ ਹੋਇਆ ਆ ਕੋਠੀ ਵੀ ਰੱਬ ਨੇ ਆਪ ਹੀ ਬਣਾਈ ਹੈ ਤੇ ਹਰੇਕ ਦੇ ਵਿੱਚ ਆਪ ਆਸਣ ਵੀ ਉਹਨੇ ਆਪਣਾ ਲਾਇਆ ਹਰੇਕ ਚ ਆਸਣ ਲਾ ਕੇ ਬੈਠਾ ਇਹਨੂੰ ਮਾੜਾ ਕਿਵੇਂ ਕਹਿ ਦਿੱਤਾ ਹਰੇਕ ਚੀਜ਼ ਨਾਲ ਪਿਆਰ ਕਰੋ ਜਦੋਂ ਵੀ ਕਿਸੇ ਦਰਖਤ ਨੂੰ ਵੇਖਦੇ ਹੋ ਯਾਰ ਇਹਦੇ ਨਾਲ ਵੀ ਸਾਡਾ ਸੰਬੰਧ ਹੈ
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੇ
ਜੇ ਇਹਦੇ ਤੋਂ ਬਚਣਾ ਇਹਦਾ ਮਤਲਬ ਰੱਬ ਨੇ ਗਲਤੀ ਕੀਤੀ ਹੈ ਸਾਰਾ ਕੁਛ ਬਣਾ ਕੇ ਬਚ ਕੇ ਲੰਘਿਓ ਬਚ ਕੇ ਲੰਘਿਓ 84 ਤੋਂ ਬਚ ਜਾਓ ਗਲਤ ਗਲਤ ਕੀਤਾ ਰੱਬ ਨੇ ਕੁਛ ਪਰਮਾਤਮਾ ਜੋ ਕਰਦਾ ਚੇਤਾ ਰੱਖਿਓ
ਅਸੀਂ ਸਾਰੇ ਹੀ ਭੁੱਲਦੇ ਆਂ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ ਸਾਰੇ ਹੀ ਭੁੱਲਦੇ ਆਂ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ
ਅਸੀਂ ਸਾਰੇ ਹੀ ਭੁੱਲਦੇ ਆਂ ਰੱਬ ਨਹੀਂ ਭੁੱਲਦਾ
ਰੱਬ ਨਹੀਂ ਭੁੱਲਦਾ ਸਾਰੇ ਭੁੱਲਦੇ ਆਂ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ ਅਸੀਂ ਸਾਰੇ ਹੀ ਭੁੱਲਦੇ ਆਂ ਰੱਬ ਨਹੀਂ ਭੁੱਲਦਾ ਅਸੀਂ ਸਾਰੇ ਹੀ
ਭੁੱਲਦੇ ਆਂ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ
ਅਸੀਂ ਸਾਰੇ ਭੁੱਲਦੇ ਆਂ ਸਾਰੇ ਹੀ ਭੁੱਲਦੇ ਰੱਬ ਨਹੀਂ ਭੁੱਲਦਾ ਰੱਬ ਨਹੀਂ ਅਸੀਂ ਸਾਰੇ ਹੀ ਭੁੱਲਦੇ ਆਂ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ
ਅਸੀਂ ਸਾਰੇ ਹੀ ਭੁੱਲਦੇ ਆ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ
ਪੜੋ ਪੜੋ
ਸਾਰੇ ਹੀ ਭੁੱਲਦੇ ਆ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ
ਅਸੀਂ ਸਾਰੇ ਹੀ ਭੁੱਲਦੇ ਆ
ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ ਅਸੀਂ ਸਾਰੇ ਹੀ ਭੁੱਲਦੇ ਆ ਰੱਬ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਸੱਚਿਆਂ ਦੇ ਰਹਿਣ ਵਾਸਤੇ
ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਰੱਬ ਜੀ ਨੇ ਪਰਮਾਤਮਾ ਨੇ ਜੋ ਪੈਦਾ ਕੀਤਾ ਹੈ ਬਹੁਤ ਕਮਾਲ ਦਾ ਬਹੁਤ ਚੰਗਾ ਹੈ ਇਹਨੂੰ ਕਦੇ ਮਾੜਾ ਨਾ ਕਹੋ ਜੇ ਮਾੜਾ ਹੈ ਤੇ ਸਾਡਾ 84 ਵਿੱਚ ਡਿੱਗਣਾ ਮਾੜਾ ਅਸੀਂ ਜਿਉਂਦੇ ਜੀ ਜਦੋਂ ਕੁੱਤਿਆਂ ਵਾਲੇ ਕੰਮ ਕਰਦੇ ਹਾਂ ਗਧਿਆਂ ਵਾਲੇ ਕੰਮ ਕਰਦੇ ਹਾਂ ਕਾਵਾਂ ਵਾਂਗੂ ਗੰਦ ਵਿੱਚ ਚੁੰਝਾਂ ਮਾਰਦੇ ਹਾਂ ਅਸੀਂ ਜਦੋਂ ਸਰੀਰ ਬੰਦੇ ਵਾਲਾ ਹੋਣ ਦੇ ਬਾਵਜੂਦ ਗਿਰ ਜਾਂਦੇ ਹਾਂ ਨਾ ਥੱਲੇ ਚਲੇ ਜਾਂਦੇ ਹਾਂ ਡਾਊਨ ਚਲੇ ਜਾਂਦੇ ਹਾਂ ਜਦੋਂ ਆਪਾਂ ਪੜ੍ਹਦੇ ਹਾਂ ਨਾ ਸੰਤ ਸਰਨ ਜੋ ਜਨ ਭਰੈ ਸੋ ਜਨ ਉਧਰਨ ਹਾਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹਦਾ ਭਲਾ ਹੋ ਗਿਆ ਪਰ ਸੰਤ ਕੀ ਨਿੰਦਾ ਜਿਹੜਾ ਬੰਦਾ ਗੁਰੂ ਤੋਂ ਉਲਟ ਚੱਲਦਾ ਨਿੰਦਕ ਬਣ ਕੇ ਚੱਲਦਾ ਬਹੁਰ ਬਹੁਰ
ਅਵਤਾਰ
ਹੁਣ ਅਵਤਾਰ ਦਾ ਮਤਲਬ ਕੀ ਹੈ ਉੱਚੇ ਥਾਂ ਤੋਂ ਨੀਵੇਂ ਥਾਂ ਤੇ ਆਉਣਾ ਗਿਰ ਜਾਣਾ ਉੱਤੋਂ ਥੱਲੇ ਆਉਣਾ ਡਾਊਨ ਆਉਣਾ ਤੇ ਜਿਹੜਾ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਹੈ ਉਹ ਮੁੜ ਮੁੜ ਕੇ ਨੀਵਾਂ ਗਿਰਦਾ ਹੈ ਪਸ਼ੂ ਪਸ਼ੂ ਬਣਦਾ ਹੈ ਇਨਸਾਨੀਅਤ ਦੇ ਤਲ ਤੋਂ ਥੱਲੇ ਡਿੱਗਦਾ ਹੈ ਗਿਰਦਾ ਹੈ ਇਸ ਕਰਕੇ ਉੱਪਰ ਉੱਠਣ ਦੀ ਕੋਸ਼ਿਸ਼ ਕਰੀਏ ਜ਼ਿੰਦਗੀ ਵਿੱਚ ਆਪਣੇ ਫਰਜ਼ਾਂ ਨੂੰ ਪਛਾਣੀਏ ਜਿਹੜੀ ਜਿਹੜੀ ਡਿਊਟੀ ਮਾਲਕ ਨੇ ਬਖਸ਼ੀ ਹੈ ਜਿੱਦਾਂ ਦੇ ਕੰਮ ਕਾਰ ਬਖਸ਼ੀ ਹੈ ਪੂਰਾ ਤਨ ਦੇਹੀ ਨਾਲ ਪੂਰਾ ਤਨੋ ਮਨੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਆਪਣੇ ਫਰਜ਼ਾਂ ਨੂੰ ਸਮਝੀਏ ਗੁਰੂ ਸਾਹਿਬ ਵਾਲਾ ਨਜ਼ਰੀਆ ਬਣਾਈਏ ਜਿਵੇਂ ਗੁਰੂ ਸਾਹਿਬ ਨੇ ਵੇਖਿਆ ਸੀ ਨਾ ਇਸ ਸਮਾਜ ਨੂੰ ਉਵੇਂ ਅਸੀਂ ਵੇਖੀਏ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਹਰ ਘਟਨਾ ਨੂੰ ਏਦਾਂ ਵੇਖੀ ਭਾਈ ਜ਼ਿੰਦਗੀ ਵਿੱਚ ਬੜੀ ਉੱਥਲ ਪੁੱਥਲ ਮੱਚਦੀ ਹੈ ਬੜੀ ਜ਼ਿੰਦਗੀ ਵਿੱਚ ਦੁੱਖਾਂ ਤਕਲੀਫ ਦੁੱਖਾਂ ਚੋਂ ਤਕਲੀਫਾਂ ਵਿੱਚੋਂ ਜ਼ਿੰਦਗੀ ਵਿੱਚ ਗੁਜ਼ਰਨਾ ਪੈਂਦਾ ਹਰੇਕ ਨੂੰ ਦੁੱਖ ਸੁੱਖ ਆਉਂਦਾ ਹੈ ਪਰ ਜਿਹਦੇ ਕੋਲ ਨਜ਼ਰੀਆ ਚੰਗਾ ਹੁੰਦਾ ਨਾ ਉਹਦੀ ਸੂਹ ਤੇ ਹਰ ਹੁਣ ਜਿਵੇਂ ਨਾ ਹੁਣ ਵੇਖੋ ਕਿਸੇ ਬੰਦੇ ਨੂੰ ਤੁਸੀਂ ਬਹੁਤ ਚੰਗਾ ਸਮਝਦੇ ਹੋ ਮੰਨ ਲਓ ਹੁਣ ਇੱਥੇ ਤੁਸੀਂ ਵੇਖੋਗੇ ਇੱਧਰ ਧਿਆਨ ਦੇਣਾ ਜਦੋਂ ਵੀ ਇੱਧਰ ਵੇਖਿਓ ਕਿਆ ਰਿਹਾ ਕਿਸੇ ਬੰਦੇ ਨੂੰ ਤੁਸੀਂ ਬਹੁਤ ਚੰਗਾ ਸਮਝਦੇ ਹੋ ਵੀ ਮੰਨ ਲਓ ਵੀ ਮੇਰੇ ਨਾਲ ਬੈਠਾ ਹੈ ਵੀ ਮੈਂ ਤੁਸੀਂ ਸਮਝਦੇ ਹੋ ਵੀ ਬਹੁਤ ਬੰਦਾ ਚੰਗਾ ਹੁਣ ਮੈਂ ਇੱਥੇ ਬੈਠਿਆ ਬੈਠਿਆ ਤੁਹਾਨੂੰ ਇੱਕ ਗੱਲ ਦੱਸਦਾ ਏਦਾਂ ਕਹਿੰਦਾ ਵੀ ਇਹ ਜਿਹੜਾ ਬੰਦਾ ਨਾ ਇਹ ਗੁਰਪ੍ਰੀਤ ਨੂੰ ਜਿਹਨੂੰ ਬਹੁਤ ਚੰਗਾ ਸਮਝਦੇ ਉਹ ਸਿਰੇ ਦਾ ਕੰਜਰ ਬੰਦਾ ਏਦਾਂ ਸਮਝ ਸੁਣਿਓ ਵੀ ਇਹ ਬਹੁਤ ਠੱਕ ਬੰਦਾ ਹੈ ਲੋਡੂ ਹੈ ਇਹਨੇ ਬੜਿਆਂ ਦੀਆਂ ਜੇਬਾਂ ਖਾਲੀ ਕਰਾਈਆਂ ਬਹੁਤ ਸਿਰੇ ਦਾ ਕੰਜਰ ਬੰਦਾ ਮੈਂ ਹੁਣ ਮੈਂ ਤਾਂ ਹੁਣ ਓਦਾਂ ਕਹਿ ਰਿਹਾ ਹੁਣ ਵੇਖਿਓ ਆਹ ਗੱਲ ਮੈਂ ਗੁੱਸੇ ਚ ਕਵਾਂ ਤੇ ਤੁਹਾਨੂੰ ਸਾਰਾ ਕੁਝ ਦੱਸਦਾ ਵੀ ਤੁਹਾਡਾ ਇਹਨੂੰ ਵੇਖਣ ਦਾ ਨਜ਼ਰੀਆ ਬਦਲ ਇੱਕਦਮ ਕਹੋਗੇ ਅੱਛਾ ਅਸੀਂ ਤੈਨੂੰ ਬੰਦਾ ਹੀ ਬਹੁਤ ਵਧੀਆ ਸਮਝਦੇ ਸੀ ਪਰ ਨਜ਼ਰੀਆ ਤੁਹਾਡਾ ਸਾਰਿਆਂ ਦਾ ਇਹਦੇ ਪ੍ਰਤੀ ਮੈਂ ਬਦਲ ਦਿੱਤਾ ਤੇ ਜੇ ਹੁਣ ਮੈਂ ਐ ਕਹਾਂ ਵੀ ਇਹਦੇ ਵਰਗਾ ਚੰਗਾ ਬੰਦਾ ਕੋਈ ਨੀ ਗੁਰਮੁਖ ਰੂਹ ਹੈ ਇੱਕ ਪੈਸਾ ਨੀ ਸਾਥੋਂ ਲੈਂਦਾ 18 ਸਾਲ ਮੇਰੇ ਨਾਲ ਲਾਏ ਹੈ ਇਹ ਹੋ ਗਈ ਗੱਲ ਹੁਣ ਨਜ਼ਰੀਆ ਇੱਕਦਮ ਬਦਲ ਗਿਆ ਏਦਾਂ ਹੋ ਗਿਆ ਬਸ ਏਦਾਂ ਹੀ ਹਰੇਕ ਬੰਦੇ ਨੂੰ ਵੇਖਣ ਦਾ ਮੇਰੇ ਗੁਰੂ ਜੀ ਨੇ ਸਾਨੂੰ ਨਜ਼ਰੀਆ ਦੇਣਾ ਵੀ ਇਹਨੂੰ ਐ ਵੇਖ ਇਹਨੂੰ ਐ ਵੇਖ ਏਦਾਂ ਸਮਾਜ ਨੂੰ ਏਦਾਂ ਵੇਖ ਹਰੇਕ ਨੂੰ ਕਿੱਦਾਂ ਵੇਖਣਾ ਤੁਸੀਂ ਹਰੇਕ ਦੁੱਖ ਨੂੰ ਕਿਵੇਂ ਵੇਖਣਾ ਵੀ ਚੀਕ ਨਾ ਵਾਰੀ ਵਿਪਤਾ ਕੋਈ ਪੈ ਗਈ ਵੇਖੀ ਕਿਤੇ ਰੋਈ ਨਾ ਘਬਰਾਈ ਨਾ ਹਰੇਕ ਚੀਜ਼ ਹਰੇਕ ਘਟਨਾ ਨੂੰ ਵੇਖਣ ਦਾ ਨਜ਼ਰੀਆ ਵੀ ਤੈਨੂੰ ਲੋਕਾਂ ਨੇ ਪੈਰਾਂ ਵਿੱਚ ਸਿੱਟਣ ਵਾਸਤੇ ਤੇਰੇ ਤੇ ਧੱਕਾ ਵੀ ਹੋ ਸਕਦਾ ਹੈ ਸਾਮ ਦਾਮ ਦੰਡ ਭੇਦ ਕੋਈ ਵੀ ਤਰੀਕਾ ਕੋਈ ਵੀ ਬੰਦਾ ਵਰਤ ਸਕਦਾ ਭਾਈ ਕੁਛ ਵੀ ਕਰ ਸਕਦੇ ਹੈ ਪਰ ਤੂੰ ਉਸ ਘਟਨਾ ਨੂੰ ਇਦਾਂ ਵੇਖੀ ਤੂੰ ਉਹਨੂੰ ਹੰਪ ਬਣਾ ਲਈ ਝਾਲ ਬਣਾ ਲਈ ਜੇ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਇਆ ਤੇ ਇਹ ਨਾ ਹੋਵੇ ਵੀ ਖੜ ਜੇ ਉੱਥੇ ਉਲਝ ਨਾ ਜਾਈ ਝਾਲ ਬਣਾ ਲਈ ਝਾਲ ਭਲਾ ਕਿਉਂ ਹੁੰਦੀ ਹੈ ਕਿਉਂਕਿ ਪਾਣੀ ਦੀ ਸਪੀਡ ਵੱਧ ਸਕੇ ਝਾਲ ਕਿਉਂ ਪਾਈ ਹੁੰਦੀ ਹੈ ਝਾਲ ਤਾਂ ਜੇ ਝਾਲ ਨਾ ਹੋਵੇ ਨਹਿਰ ਵਿੱਚ ਤੇ ਪਾਣੀ ਦੀ ਸਪੀਡ ਬਿਲਕੁਲ ਘੱਟ ਜਾਏਗੀ ਝਾਲ ਤਾਂ ਦੇ ਦਿੰਦੇ ਆ 5-7 ਕਿਲੋਮੀਟਰ ਤੋਂ ਬਾਅਦ ਫਿਰ ਝਾਲ ਆ ਜਾਂਦੀ ਹੈ ਫਿਰ ਝਾਲ ਕਿਉਂਕਿ ਪਾਣੀ ਦਾ ਫਲੋ ਬਣ ਜਾਂਦਾ ਚੱਲਦੀ ਹੋਈ ਨਹਿਰ ਤਾਂ ਕਿਉਂਕਿ ਉਹਦੇ 'ਚ ਝਾਲ ਹੈ ਜਿਹੜੀ ਜ਼ਿੰਦਗੀ 'ਚ ਦੁੱਖ ਹੁੰਦੇ ਆ ਨਾ ਇਹਨੂੰ ਆਪਾਂ ਝਾਲ ਬਣਾ ਲੈਣਾ ਹੁੰਦਾ ਤੇ ਆਪਣੀ ਸਪੀਡ ਤੇਜ਼ ਕਰ ਲੈਣੀ ਹੁੰਦੀ ਹੈ ਆਖੋ
ਸਤਿਨਾਮ
ਦੁੱਖ ਦੇ ਵਿੱਚ ਇਦਾਂ ਵੇਖੋ ਮੇਰੇ ਗੁਰੂ ਜੀ ਨੇ ਸਾਨੂੰ ਨਜ਼ਰੀਆ ਦਿੱਤਾ ਵੀ ਇਦਾਂ ਵੇਖ ਲਿਆ ਕਰ ਵੀ ਦੁੱਖ ਆ ਗਿਆ ਹੁਣ ਤੂੰ ਤੇਜ਼ ਹੋਣਾ ਹੈ ਵੇਖੀ ਕਿਤੇ ਇਹਦੇ 'ਚ ਝਾਲ 'ਚ ਵੇਖੀ ਕਿਤੇ ਉਲਝ ਜੇ ਕਿਤੇ ਇੱਥੇ ਘੁੰਮ ਘੁੰਮਣ ਲੱਗ ਜਾਏ ਬਸ ਵੀ ਹੁਣ ਤੇ ਮੇਰੇ ਤੇ ਵਿਪਤਾ ਪੈ ਗਈ ਹੁਣ ਤੇ ਪੈਰੀ ਡਿੱਗ ਜਾਈਏ ਜਿਹਦੇ ਡਿੱਗਿਆ ਜਾਂਦਾ ਬਚਾ ਲਓ ਯਾਰ ਜਿਹੜੇ ਬਾਕੀ ਦੇ ਸਾਲ ਨੇ ਮੁੜ ਕੇ ਪੰਗਾ ਨਾ ਪਵੇ ਇਹਨੂੰ ਵਰਤਣਾ ਸਿੱਖੋ ਦੁੱਖ ਦੇ ਵਿੱਚ ਵੀ ਚੜ੍ਹਦੀ ਕਲਾ 'ਚ ਕਿਵੇਂ ਰਹਿਣਾ ਹੈ ਇਹ ਮੇਰੇ ਗੁਰੂ ਜੀ ਨੇ ਸਿਖਾਇਆ ਵੱਡੀਆਂ ਵੱਡੀਆਂ ਵਿਪਤਾ ਦੇ ਵਿੱਚ ਬੜੀ ਬੜੀ ਮੁਸ਼ਕਲ ਦੇ ਵਿੱਚ ਮੇਰੇ ਗੁਰੂ ਜੀ ਨੇ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਇਹ ਨਜ਼ਰੀਆ ਦਿੱਤਾ ਇਹ ਸੋਚ ਦਿੱਤੀ ਹੈ ਬਸ ਇਹ ਸੋਚ ਬਣਾਉਣੀ ਹੈ ਆਪਾਂ ਇਹ ਨਜ਼ਰੀਆ ਬਣਾਉਣਾ ਇਹ ਜਦੋਂ ਫਿਰ ਉਹ ਸੋਚ ਜਿੱਦਣ ਸਾਡੇ ਅੰਦਰ ਬਣ ਗਈ ਸਮਝ ਲਓ ਫਿਰ ਗੁਰੂ ਸਾਡੇ ਅੰਦਰੋਂ ਦਿਸੇਗਾ ਉਹ ਹੈ ਦਿਸਣਾ ਵੀ ਆਹ ਫੈਸਲਾ ਵੀ ਮੈਂ ਬਹੁਤ ਵਧੀਆ ਕੀਤਾ ਜ਼ਿੰਦਗੀ 'ਚ ਕਿਉਂ ਕੀਤਾ ਬਈ ਕਿਉਂਕਿ ਮੇਰਾ ਗੁਰੂ ਦੇ ਵਰਗੇ ਵਿਚਾਰ ਉਹ ਸੋਚ ਮੇਰੇ ਕੋਲ ਤਾਂ ਇਹ ਵਧੀਆ ਫੈਸਲਾ ਮੈਂ ਜ਼ਿੰਦਗੀ 'ਚ ਕੀਤਾ ਇੱਥੇ ਫੈਸਲਾ ਬਹੁਤ ਵਧੀਆ ਇੱਥੇ ਫੈਸਲਾ ਬਹੁਤ ਵਧੀਆ ਕੀਤਾ ਫੈਸਲੇ ਤੈਨੂੰ ਆਪ ਲੈਣੇ ਪੈਣਗੇ ਗੁਰੂ ਸਾਹਿਬ ਨੇ ਤੇ ਤੈਨੂੰ ਸੋਚ ਦੇਣੀ ਨਜ਼ਰੀਆ ਦੇਣਾ ਫੈਸਲੇ ਆਪ ਲੈਣੇ ਪੈਂਦੇ ਹੈ ਜ਼ਿੰਦਗੀ ਵਿੱਚ ਆਪ ਤੁਰਨਾ ਪਏਗਾ ਪਰ ਗੁਰੂ ਸਾਹਿਬ ਤੋਂ ਗੁਰਬਾਣੀ ਦਾ ਚਾਨਣ ਲੈ ਕੇ ਅਕਲ ਲੈ ਕੇ ਸਮਝ ਲੈ ਕੇ ਤੁਰੇ ਚੱਲੀਏ ਬਸ ਤੁਰੇ ਚੱਲੀਏ ਰੁਕਣਾ ਨਹੀਂ ਖੜਨਾ ਨਹੀਂ ਤੁਰੇ ਚੱਲੀਏ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਸਾਡੇ ਤੇ ਕੀਤੀ ਜੋ ਗੁਰਬਾਣੀ ਦਾ ਚਾਨਣ ਸਾਨੂੰ ਦਿੱਤਾ ਇਹ ਚਾਨਣ ਸਾਡੇ ਕੋਲ ਹੈ ਕਿਉਂ ਫਿਰ ਠੋਕਰਾਂ ਖਾਂਦੇ ਫਿਰੀਏ ਥਾਂ ਥਾਂ ਉੱਤੇ ਦਰ ਦਰ ਉੱਤੇ ਕਿਉਂ ਧੱਕੇ ਖਾਂਦੇ ਫਿਰੀਏ ਕਿਉਂ ਆਪਾਂ ਮੜੀਆਂ ਮਸਾਣੀਆਂ ਕਬਰਾਂ ਦੇ ਉੱਤੇ ਪਖੰਡੀਆਂ ਕੋਲ ਜਾ ਜਾ ਕੇ ਆਪਣੇ ਘਰ ਲੁਟਾਈਏ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਸੱਚਾ ਗਿਆਨ ਹੈ ਸੋਝੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਹਰੇਕ ਰਿਸ਼ਤੇ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਖਣਾ ਜਿਵੇਂ ਮਾਂ ਨੂੰ ਵੇਖਣ ਦਾ ਨਜ਼ਰੀਆ ਐਵੇਂ ਸੱਸ ਨੂੰ ਵੇਖਣ ਦਾ ਨਜ਼ਰੀਆ ਹੋਵੇ ਜਿਵੇਂ ਸੱਸ ਧੀ ਆਪਣੀ ਨੂੰ ਵੇਖਦੀ ਹੈ ਏਦਾਂ ਹੀ ਨੂੰਹ ਨੂੰ ਵੇਖਣ ਦਾ ਵੀ ਨਜ਼ਰੀਆ ਹੋਵੇ ਬਸ ਏਦਾਂ ਦੀ ਸੋਚ ਸਾਡੀ ਬਣੇ ਏਦਾਂ ਜਦੋਂ ਗੁਰਬਾਣੀ ਦੇ ਗਿਆਨ ਨਾਲ ਹੌਲੀ ਹੌਲੀ ਤੁਰੇ ਚੱਲਾਂਗੇ ਚੱਲਦਿਆਂ ਚੱਲਦਿਆਂ ਫਿਰ ਗੁਰੂ ਸਾਹਿਬ ਦੀ ਮਿਹਰ ਨਾਲ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਫਿਰ ਗੁਰਮੁਖ ਜਨਮ ਸਵਾਰ ਦਰਗਹਿ ਚੱਲੇ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਵਾਂਗੇ ਚੜ੍ਹਦੀ ਕਲਾ ਵਿੱਚ ਜਾਵਾਂਗੇ ਪਿਆਰਿਓ ਜਾਣਾ ਸਭ ਨੇ ਹੈ ਖੁਸ਼ ਰਹਿ ਕੇ ਹੱਸਦਿਆਂ ਹੱਸਦਿਆਂ ਚੜ੍ਹਦੀ ਕਲਾ ਵਿੱਚ ਜਿਉਂਦੇ ਰਹੀਏ ਜ਼ਿੰਦਗੀ ਲੰਘੇਗੀ ਤੇ ਮੌਤ ਵੀ ਆਏਗੀ ਉਹਨੂੰ ਵੇਖਣ ਦਾ ਵੀ ਨਜ਼ਰੀਆ ਹੋਏਗਾ ਜਿਹੜੇ ਬੰਦੇ ਨੂੰ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਨਹੀਂ ਮੌਤ ਨੂੰ ਕੀ ਵੇਖ ਲੇਗਾ ਜਿਹੜਾ ਜ਼ਿੰਦਗੀ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਵੇਖ ਸਕਿਆ ਮੌਤ ਦੀਆਂ ਅੱਖਾਂ ਚੱਖਾਂ ਕੀ ਪਾਉਂਦਾ ਜਿਹੜਾ ਨਿੱਕੀਆਂ ਨਿੱਕੀਆਂ ਘਟਨਾਵਾਂ ਤੇ ਆਪਣਾ ਨਜ਼ਰੀਆ ਸਪਸ਼ਟ ਨਹੀਂ ਕਰ ਸਕਿਆ ਸੋਚ ਸਪਸ਼ਟ ਨਹੀਂ ਜਿਹੜੇ ਬੰਦੇ ਦੀ ਨਿੱਕੀਆਂ ਨਿੱਕੀਆਂ ਘਟਨਾਵਾਂ ਤੇ ਸਪਸ਼ਟ ਨਹੀਂ ਹੋ ਸਕਿਆ ਫੈਸਲਾ ਨਹੀਂ ਵਧੀਆ ਲੈ ਸਕਿਆ ਉਹਦੇ ਨਾਲ ਮੱਥਾ ਨਹੀਂ ਲਾ ਸਕਿਆ ਦੁੱਖ ਦੇ ਵਿੱਚ ਘਬਰਾ ਗਿਆ ਜਿਹੜਾ ਉਹ ਮੌਤ ਵੇਲੇ ਕਿਉਂ ਨਹੀਂ ਘਬਰਾਏਗਾ ਜੇ ਜ਼ਿੰਦਗੀ ਦੇ ਵਿੱਚ ਅਸੀਂ ਮੱਥਾ ਲਾਇਆ ਇਹਨਾਂ ਨਿੱਕੇ ਨਿੱਕੇ ਦੁੱਖਾਂ ਨੂੰ ਵੀ ਆ ਜਾਓ ਕਿੰਨੇ ਕੁ ਆਉਣਗੇ ਵੇਖਦੇ ਹਾਂ ਕਿੰਨੀਆਂ ਕੁ ਮੁਸ਼ਕਲਾਂ ਆਉਣਗੀਆਂ ਫਿਰ ਉਹ ਬੰਦਾ ਇੱਕ ਦਿਨ ਮੌਤ ਨਾਲ ਵੀ ਟੱਕਰ ਲੈ ਲੈ ਮੌਤ ਦਾ ਮੁਕਾਬਲਾ ਵੀ ਕਰੇਗਾ ਉਹ ਖੜ ਸਕਦਾ ਉਹਦੇ ਅੱਗੇ ਵੀ ਕੋਈ ਨਹੀਂ ਆਉਣਾ ਹੀ ਹੈ ਇੱਕ ਦਿਨ ਮਰਨਾ ਤੇ ਇੱਕ ਦਿਨ ਹੈ ਹੀ ਇਹੋ ਜਿਹੇ ਗੁਰਮੁਖ ਨੇ ਜਿਹੜੇ ਜਿੱਤ ਗਏ ਜੀਵਨ ਵਾਲੀ ਬਾਜੀ। ਗੁਰਮੁਖ ਜਿੱਤ ਗਏ, ਜਿੱਤ ਗਏ ਮਨਮੁਖ ਹਾਰ ਗਏ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ।
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ,
ਮਨਮੁਖ ਹਾਰ ਗਏ।
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ।
ਪੜੋ ਪੜੋ
ਵਾਲੀ ਬਾਜੀ।
ਗੁਰਮੁਖ ਜਿੱਤ ਗਏ ਜੀਵਨ ਵਾਲੀ
ਬਾਜੀ,
ਗੁਰਮੁਖ ਜਿੱਤ ਗਏ ਜੀਵਨ ਵਾਲੀ, ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ।
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ,
ਮਨਮੁਖ ਹਾਰ ਗਏ।
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ,
ਮਨਮੁਖ ਹਾਰ ਗਏ। ਜੀ ਮਨਮੁਖ ਹਾਰ, ਪੜੋ ਪੜੋ ਬਈ
ਮਨਮੁਖ ਹਾਰ ਗਏ।
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ, ਕਰੋ ਬਈ
ਲਾਲੀ ਦਾ ਸਾਰ ਜਾਣਦੇ।
ਜਿਹੜੇ ਗੱਪ ਕਹਾਣੀਆਂ ਸੁਣਨ ਵਾਲੇ ਨੇ ਉਹਨਾਂ ਨੂੰ ਆ ਕੁਰਬਾਨੀ ਰੂਪੀ ਲਾਲ ਕਿੱਥੇ ਚੰਗੇ ਲੱਗਦੇ। ਜਬੜੀਆਂ ਸੁਣਦੇ ਆ ਜਿਹੜੇ ਦਿਨ ਰਾਤ ਕੁਰਬਾਨੀ ਦੀ ਵਿਚਾਰ, ਕੁਰਬਾਨੀ ਇਹ ਲਾਲ ਹੈ, ਜੀਵਨ ਜਾਚ ਹੈ, ਜਿਉਣ ਦਾ ਢੰਗ ਹੈ, ਉਹਨਾਂ ਨੂੰ ਇਹ ਗੱਲਾਂ ਕਿੱਥੇ ਚੰਗੀਆਂ ਲੱਗਦੀਆਂ। ਵਾਹ 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 ਲਾਲਾਂ ਦੀ ਨਸਾਰ ਜਾਣਦੇ ਪਿਆਰਿਓ, ਲਾਲਾਂ ਦੀ ਨਸਾਰ ਜਾਣਦੇ,
ਲਾਲਾਂ ਦੀ ਨਸਾਰ ਜਾਣਦੇ
ਪਿਆਰਿਓ,
ਲਾਲਾਂ ਦੀ ਨਸਾਰ ਜਾਣਦੇ,
ਲਾਲਾਂ ਦੀ ਨਸਾਰ ਜਾਣਦੇ
ਪਿਆਰਿਓ, ਲਾਲਾਂ ਦੀ ਨਸਾਰ ਜਾਣਦੇ,
ਉਹ ਲਾਲਾਂ ਦੀ ਨਦੀ ਸਾਰ ਜਾਣਦੇ, ਲਾਲਾਂ ਦੀ ਨਦੀ ਸਾਰ ਜਾਣਦੇ,
ਲਾਲਾਂ ਦੀ ਨਦੀ ਸਾਰ ਜਾਣਦੇ, ਲਾਲਾਂ ਦੀ ਨਦੀ ਸਾਰ ਜਾਣਦੇ,
ਲਾਲਾਂ ਦੀ ਨਦੀ ਸਾਰ ਜਾਣਦੇ, ਲਾਲਾਂ ਦੀ ਨਦੀ ਸਾਰ ਜਾਣਦੇ, ਲਾਲਾਂ ਦੀ ਨਦੀ ਸਾਰ ਜਾਣਦੇ, ਉਹ ਲਾਲਾਂ ਦੀ ਸਾਰ ਜਾਣਦੇ,
ਲਾਲਾਂ ਦੀ ਨਦੀ ਸਾਰ ਜਾਣਦੇ, ਲਾਲਾਂ ਦੀ ਨਦੀ ਸਾਰ ਜਾਣਦੇ।
ਕੌਡੀਆਂ ਖਰੀਦਣ ਵਾਲੇ
ਲਾਲਾਂ ਦੀ ਨਸਾਰ ਜਾਣਦੇ,
ਜਿਹੜੇ ਕੌਡੀਆਂ ਖਰੀਦਣ ਵਾਲੇ
ਲਾਲਾਂ ਦੀ ਨਸਾਰ ਜਾਣਦੇ,
ਜਿਹੜੇ ਕੌਡੀਆਂ ਖਰੀਦਣ ਵਾਲੇ
ਲਾਲਾਂ ਦੀ ਨਸਾਰ ਜਾਣਦੇ,
ਉਹ ਜਿਹੜੇ ਕੌਡੀਆਂ ਖਰੀਦਣ ਵਾਲੇ
ਲਾਲਾਂ ਦੀ ਨਸਾਰ ਜਾਣਦੇ,
ਜਿਹੜੇ ਕੌਡੀਆਂ ਖਰੀਦਣ ਵਾਲੇ
ਲਾਲਾਂ ਦੀ ਨਸਾਰ ਜਾਣਦੇ।
ਜਿਹੜੇ ਕੌਡੀ ਅੰਗਰੀ
ਜਿਹੜੇ
ਕੌਡੀ ਅੰਗਰੀ
ਜਿਹੜੇ
ਕੌਡੀ ਅੰਗਰੀ
ਜਿਹੜੇ
ਕੌਡੀ ਅੰਗਰੀ
ਹੁਣ ਜਿਹੜੇ ਪੁੱਠੇ ਸਿੱਧੇ ਗੀਤ ਸੁਣਨ ਵਾਲੇ ਹੈ ਉਹਨਾਂ ਨੂੰ ਗੁਰਬਾਣੀ ਦੀ ਵਿਚਾਰ ਸੱਚ ਚੰਗਾ ਨਹੀਂ ਲੱਗਦਾ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਅੱਗੇ ਨਾਲੋਂ ਫਰਕ ਪੈ ਰਿਹਾ। ਜਿਹੜੇ ਨੌਜਵਾਨ ਵੀਰ ਭਰਾ ਹੌਲੀ ਹੌਲੀ ਕਰਕੇ ਸੁਣਨਾ ਸ਼ੁਰੂ ਕਰ ਦਿੰਦੇ ਹੈ ਤੇ ਇੰਟਰਸਟ ਜਿਹੜਾ ਹੌਲੀ ਹੌਲੀ ਬਣ ਜਾਂਦਾ, ਬਹੁਤ ਅੱਗੇ ਨਾਲੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਫਰਕ ਪਿਆ। ਹੋਰ ਵੀ ਪਵੇ, ਜਿਹੜੇ ਮੇਰੇ ਵੀਰ ਭਰਾ ਸਮਝ ਜਾਂਦੇ ਹੋ ਉਹ ਟੇਬਲ ਟੋਕ ਕਰਿਆ ਕਰੋ। ਟੇਬਲ ਟੋਕ ਮਤਲਬ ਇੱਕ ਬੰਦੇ ਨਾਲ ਬਹਿ ਕੇ ਗੱਲਬਾਤ ਕੀਤੀ, ਫਿਰ ਦੂਜੇ ਨਾਲ ਕੀਤੀ, ਬਹੁਤ ਪਿਆਰ ਨਾਲ ਵੀ ਭਰਾਵਾ ਟਿਕ ਕੇ ਬਹਿ, ਆ ਜਾ ਤੇਰੇ ਨਾਲ ਗੱਲ ਕਰੀਏ, ਸੁਣੋ ਉਹਨੂੰ ਸੁਣਾਓ ਹੌਲੀ ਹੌਲੀ ਕਰਕੇ, ਪਹਿਲਾਂ ਉਹਦੀਆਂ ਸੁਣ ਲਓ ਫਿਰ ਆਪਣੀ ਸੁਣਾਓ, ਪਰ ਬੜੇ ਪਿਆਰ ਨਾਲ ਸਮਝਾਈਏ ਹੌਲੀ ਹੌਲੀ। ਲੜਨਾ ਨਹੀਂ ਕਿਸੇ ਨਾਲ, ਧੱਕਾ ਨਹੀਂ ਕਰਨਾ। ਬਹੁਤ ਬੰਦੇ ਹੈ ਜੀ ਜਿਹੜੇ ਅੱਜ ਕੱਲ੍ਹ ਆਪਾਂ ਵੇਖਦੇ ਹੀ ਹਾਂ ਸੋਸ਼ਲ ਮੀਡੀਏ ਦੇ ਉੱਤੇ ਕੋਈ ਕੁਛ ਬੋਲਦਾ ਹੈ, ਕੋਈ ਕੁਛ ਪਾਉਂਦਾ, ਆਪੋ ਆਪਣਾ ਉਹਨਾਂ ਨੇ ਕੰਮ ਕਰਦੇ ਰਹਿਣਾ। ਪਰਮੇਸ਼ੁਰ ਦੁਆਰ ਆਉਣ ਵਾਲਿਆਂ ਨੂੰ ਵੀ ਕਈਆਂ ਨੂੰ ਮਜ਼ਾਕ ਕਰਦੇ ਹੈ। ਪਰ ਆਪਾਂ ਜਿਹੜੇ ਆਉਣ ਵਾਲੇ ਹੈ ਸਮਝਣ ਵਾਲੇ ਹੈ ਉਹ ਇਸੇ ਤਰ੍ਹਾਂ ਲੱਗੇ ਰਹੀਏ। ਕਈਆਂ ਦੀਆਂ ਫੋਟੋਆਂ ਪਾ ਪਾ ਕੇ ਜੇ ਕੋਈ ਮੇਰੇ ਵਰਗੀ ਦਸਤਾਰ ਬੰਨਦਾ ਉਹਦੀ ਵੀ ਨਕਲ ਜਾਣ ਬੁੱਝ ਕੇ ਉਹਦੀਆਂ ਫੋਟੋਆਂ ਪਾ ਪਾ ਕੇ ਬਕਵਾਸ ਲਿਖਦੇ ਆ, ਬੜੀ ਬੜੀ ਗੁੰਡਾਗਰਦੀ ਕਰਦੇ। ਇੰਟਰਨੈਟ ਤੇ ਤੁਸੀਂ ਜਾ ਕੇ ਨਾ ਉਹਨਾਂ ਦੀਆਂ ਪੋਸਟਾਂ ਤੇ ਕਮੈਂਟ ਕਰੋ, ਵੇਖੋ ਗਾਲਾਂ ਫਿਰ ਕਿਵੇਂ ਕੱਢਦੇ, ਮਗਰ ਪੈ ਜਾਏ। ਅੱਛਾ ਮੈਂ ਕਹਿੰਦਾ ਉਹਨਾਂ ਨਾਲ ਵੀ ਗੁੰਡੇ ਹੈ, ਜਦੋਂ ਮੈਂ ਕਹਿੰਦਾ ਨਾ ਵੀ ਗੁੰਡੇ ਬੰਦੇ ਆ ਧੱਕਾ ਕਰਦੇ ਹੈ, ਤੇ ਜਦੋਂ ਤੁਹਾਡੇ ਵਰਗੇ ਜਾ ਕੇ ਉੱਥੇ ਕਮੈਂਟ ਕਰਦੇ ਫਿਰ ਜਦੋਂ ਗਾਲਾਂ ਕੱਢਦੇ ਹੈ ਫਿਰ ਉੱਥੇ ਫਿਰ ਮੇਰੀ ਯਾਦ ਆ ਜਾਂਦੀ ਵੀ ਬਾਬਾ ਜੀ ਸੱਚੀ ਕਹਿੰਦੇ ਆ। ਏਦਾਂ ਨਹੀਂ ਲੱਗਦਾ ਉਹ ਭਾਈ ਸਾਹਿਬ ਸਹੀ ਗੱਲ ਕਰਦੇ ਯਾਰ, ਇਹ ਸੱਚੀ ਬੰਦੇ ਗੰਦੇ ਹੀ, ਉਹ ਮੇਰੀਆਂ ਗੱਲਾਂ ਤੇ ਮੋਹਰ ਲਾਈ ਜਾਂਦੇ ਆ। ਜਦੋਂ ਏਦਾਂ ਦਾ ਕੁਛ ਕਰਦੇ ਨਾ ਧੱਕਾ, ਫਿਰ ਜਿਹੜੀਆਂ ਜਿਹੜੀਆਂ ਅਸੀਂ ਗੱਲਾਂ ਸਟੇਜ ਤੇ ਕਹਿੰਦੇ ਉੱਤੇ ਮੋਹਰ ਲਾਉਂਦੇ ਆ ਵੀ ਹਾਂ ਅਸੀਂ ਏਦਾਂ ਦੇ, ਉਹ ਸੱਚ ਹੋ ਹੀ ਜਾਂਦੀ ਆ, ਸਾਬਤ ਕਰ ਰਹੇ ਆ। ਗੁੰਡਾਗਰਦੀ ਜਦੋਂ ਕਰਦੇ ਆ ਕਿਸੇ ਵੀ ਭਰਾ ਨਾਲ, ਅਗਲਾ ਕਹਿੰਦਾ ਯਾਰ ਜੇ ਨੈੱਟ ਤੇ ਮੈਨੂੰ ਇੰਨੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਐ, ਜੇ ਬੰਦੇ ਸਾਹਮਣੇ ਆ ਗਏ ਫਿਰ ਸਾਡੇ ਨਾਲ ਕੀ ਕੁਛ ਕਰਨਗੇ। ਫਿਰ ਉਦੋਂ ਸਾਡੀਆਂ ਗੱਲਾਂ ਸਾਬਤ ਹੋ ਜਾਂਦੀਆਂ ਵੀ ਸੱਚ ਕੀ ਹੈ, ਉਹ ਬੰਦੇ ਆਪ ਹੀ ਏਦਾਂ ਦਾ ਕੁਛ ਕਰੀ ਜਾਂਦੇ। ਸੋ ਇਸ ਕਰਕੇ ਬੇਨਤੀ ਕਰਾਂਗਾ ਤਕੜੇ ਹੋ ਕੇ ਤੁਰੇ ਰਹੀਏ ਤੇ ਆਪਣਾ ਰਾਹ ਨਾ ਛੱਡੀਏ, ਗੁਰਮਤ ਦੇ ਰਾਹ ਤੇ ਚੱਲੀਏ, ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ, ਜੋ ਮਰਜ਼ੀ ਹੋਈ ਜਾਵੇ, ਪਰ ਤੁਰੇ ਰਹਿਣਾ। ਗੁਰੂ ਸਾਹਿਬ ਸਾਡੇ ਅੰਗ ਸੰਗ ਰਹਿਣ, ਸਦਾ ਹੀ ਸਾਡੇ ਨਾਲ ਨੇ, ਸੋ ਜੋ ਮਰਜ਼ੀ ਹੋਵੇ ਚੜ੍ਹਦੀ ਕਲਾ ਵਿੱਚ ਰਹੋ। ਸੋ ਸਾਰੇ ਵੀਰਾਂ ਭਰਾਵਾਂ ਦਾ, ਨੌਜਵਾਨਾਂ ਦਾ, ਜਿੰਨੇ ਵੀ ਮੇਰੀਆਂ ਭੈਣਾਂ ਮਾਤਾਵਾਂ ਆਈਆਂ, ਜਿੰਨੇ ਪਰਿਵਾਰ ਆਏ, ਬਜ਼ੁਰਗਾਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਭਰੀ ਹੈ। ਸ਼ਨੀਵਾਰ ਅਗਲਾ ਜਿਹੜਾ ਤੁਹਾਨੂੰ ਪਤਾ ਹੀ ਹੈ ਵੀ 4 ਤਰੀਕ ਦਾ, 5 ਅਗਸਤ ਦਾ ਜਿਹੜਾ ਸ਼ਨੀਵਾਰ ਰਾਤ ਦਾ ਦੀਵਾਨ ਲੱਗਣਾ, 6 ਦਾ ਫਿਰ ਐਤਵਾਰ ਹੋਏਗਾ, ਤੇ ਉਦੋਂ ਪਹਿਲਾਂ ਚੰਡੀਗੜ੍ਹ ਵਿੱਚ ਦੀਵਾਨ ਹਨ ਜੋ ਕਿ 1, 2, 3 ਦੇ ਜਗ੍ਹਾ ਤੇ ਉੱਥੇ, ਭਾਵੇਂ ਮੈਂ ਸੁਣਿਆ ਛੋਟਾ ਜਿਹਾ ਜਿਹੜਾ ਗਰਾਊਂਡ ਹੈ ਬਹੁਤ ਛੋਟਾ ਹੈ, ਪਰ ਚਲੋ ਪ੍ਰਬੰਧਕਾਂ ਦੀ ਮਰਜ਼ੀ ਹੈ ਜਿੱਥੇ ਉਹਨਾਂ ਨੇ ਰੱਖਿਆ। ਕੱਲ ਤੋਂ ਬਾਅਦ ਪਰਸੋਂ 1, 2, 3 ਦੇ ਤਿੰਨ ਦੀਵਾਰ ਜਿਹੜੇ ਹੈ ਉਹ ਚੰਡੀਗੜ੍ਹ ਵਿੱਚ ਹਨ। ਸੋ ਜਿੱਥੇ ਜਿਹੜੇ ਉਸ ਏਰੀਏ ਦੀ ਸੰਗਤ ਆਈ ਹੈ ਉਹ ਉੱਥੇ ਜਾ ਕੇ ਸੁਣ ਲੈਣ, ਨਹੀਂ ਤੇ ਘਰਾਂ ਦੇ ਵਿੱਚ ਇੰਟਰਨੈਟ ਦੇ ਉੱਤੇ ਤੇ ਅੱਜ ਕੱਲ੍ਹ ਬੜਾ ਸੌਖਾ ਹੈ, ਸਾਹਿਬ ਟੀਵੀ ਉੱਤੇ ਸਾਰੇ ਦੀਵਾਨ ਲਾਈਵ ਟੈਲੀਕਾਸਟ ਹੁੰਦੇ ਆ, ਘਰਾਂ ਵਿੱਚ ਬੈਠ ਕੇ ਵੀ ਆਪ ਜੀ ਪ੍ਰੋਗਰਾਮ ਸਾਰੇ ਸੁਣ ਸਕਦੇ ਹੋ। ਬਾਕੀ ਜਿੱਥੇ ਜਿੱਥੇ ਦੀਵਾਨ ਦਿੱਤੇ ਗਏ ਹੈ ਉਹ ਆਪ ਜੀ ਨੂੰ ਸ਼ਨੀਵਾਰ ਨੂੰ ਸਾਰਾ ਪ੍ਰੋਗਰਾਮ ਦੱਸ ਦਿੱਤਾ ਜਾਏਗਾ। ਸੋ ਸਾਰੀ ਸੰਗਤ ਦਾ ਧੰਨਵਾਦ। ਮੈਂ 2-3 ਦਿਨ ਤੋਂ, ਮੈਨੂੰ ਜ਼ਿਆਦਾ ਜ਼ੁਕਾਮ ਹੋਇਆ ਸੀ, ਸਿਹਤ ਮੇਰੀ ਠੀਕ ਨਹੀਂ, 3-4 ਦਿਨ ਤੋਂ ਇੱਦਾਂ ਹੋਇਆ, ਪਰ ਇਹ ਵੀ ਭਲਾਈ ਹੈ, ਮੈਂ ਪਿੱਛੇ 6 ਮਹੀਨੇ ਪਹਿਲਾਂ ਮੈਨੂੰ ਬੜਾ ਨਜ਼ਲਾ ਹੋਇਆ, ਮੈਂ ਦੀਵਾਨ ਤੇ ਜਾਣਾ ਸੀ ਤੇ ਮੈਂ ਹੁੰਦਾ ਹੀ ਹੈ ਵੀ ਸਾਲ 'ਚ 2 ਵਾਰੀ, ਇੱਕ ਵਾਰੀ ਗਰਮੀ 'ਚ, ਇੱਕ ਵਾਰੀ ਠੰਡ 'ਚ, 5-4 ਦਿਨ ਹੋ ਹੀ ਜਾਂਦਾ, ਹਰੇਕ ਨੂੰ ਹੀ ਹੁੰਦਾ, ਚਲੋ ਮੈਨੂੰ ਵੀ ਹੋਇਆ। ਤੇ ਮੈਂ ਉਸੇ ਦਿਨ ਹੀ ਦੀਵਾਨ ਤੇ ਜਾਣਾ ਸੀ ਅਕਬਰਪੁਰ, ਇੱਥੇ ਭਵਾਨੀਗੜ੍ਹ ਦੇ ਨੇੜੇ ਦੀਵਾਨ ਚੱਲਦੇ ਸੀ। ਜਦੋਂ ਮੈਂ ਦੀਵਾਨ ਤੇ ਜਾਣਾ ਸੀ ਰਾਤ ਵੇਲੇ ਮੈਨੂੰ ਇੰਨਾ ਨਜ਼ਲਾ ਹੋ ਗਿਆ, ਜ਼ੁਕਾਮ ਬਹੁਤ ਜ਼ਿਆਦਾ, ਪਾਣੀ ਆਵੇ ਨੱਕ 'ਚੋਂ ਹਟੇ ਹੀ। ਤੇ ਮੈਂ ਉੱਥੇ, ਸਾਡੇ ਇੱਕ ਅਮੈਰੀਕਾ ਸਿੰਘ ਹੈ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਮੈਨੂੰ ਇੰਟਰਨੈਟ ਤੇ ਚੈੱਕ ਕਰਕੇ ਪੜ੍ਹ ਕੇ ਦੱਸ ਵੀ ਇੰਨਾ ਪਾਣੀ ਸਿਰ 'ਚੋਂ ਆਈ ਜਾਂਦਾ, ਵੀ ਮੁੱਕ ਨਾ ਜਾਏਗਾ ਸਿਰ 'ਚੋਂ ਇੰਨਾ ਕੁਛ ਆਈ ਜਾਂਦਾ, ਵੀ ਇਹ ਕਿੱਥੋਂ ਆ ਰਿਹਾ, ਇੰਨਾ ਮੇਰੇ ਸਿਰ ਵਿੱਚ ਸੀ, ਕਿਤੇ ਭਰਿਆ ਹੋਇਆ ਹੁੰਦਾ ਵੀ ਜਿਹੜਾ ਇੰਨਾ ਨਜ਼ਲਾ ਕਿੱਥੋਂ ਆਉਂਦਾ। ਉਹਨੇ ਫਿਰ ਮੈਨੂੰ ਨੈੱਟ ਤੋਂ ਜਦੋਂ ਪੜ੍ਹ ਕੇ ਦੱਸਿਆ, ਉਹ ਕਹਿੰਦਾ ਜੀ ਇਹ ਬਿਮਾਰੀ ਨਹੀਂ, ਮੈਨੂੰ ਕਹਿੰਦਾ ਇਹ ਪਾਣੀ ਜਿਹੜਾ ਆਉਂਦਾ ਇਹ ਬਿਮਾਰੀ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਬਿਮਾਰੀ ਤੇ ਪਹਿਲਾਂ ਕੋਈ ਨਾ ਇਨਫੈਕਸ਼ਨ, ਜਦੋਂ ਸਾਡੇ ਅੰਦਰ ਕੋਈ ਭੈੜਾ ਜਿਹੜਾ ਬੈਕਟੀਰੀਆ ਹੁੰਦਾ ਹੈ, ਨਿੱਕੇ ਨਿੱਕੇ ਕਣ ਉਹ ਅੰਦਰ ਜਾਣ ਲੱਗਦੇ ਨੇ, ਕੋਈ ਅਲਰਜੀ ਕਿਸੇ ਤੋਂ, ਤੁਹਾਨੂੰ ਤੁਸੀਂ ਬਾਹਰ ਅੰਦਰ ਕਿਤੇ ਜਾਂਦੇ ਹਾਂ ਆਪਾਂ, ਜਾਂ ਕਿਸੇ ਨੂੰ ਨਜ਼ਲਾ ਹੋਇਆ ਜਾਂ ਕਿਸੇ ਨੂੰ, ਉਹਦੇ ਤੋਂ ਜਦੋਂ ਤੁਹਾਡੇ ਸਰੀਰ ਨੂੰ ਰੋਗ ਲੱਗਣਾ ਹੁੰਦਾ ਹੈ, ਉਹ ਤੁਹਾਡੇ ਨੱਕ ਰਾਹੀਂ ਜਦੋਂ ਅੰਦਰ ਜਾਣ ਲੱਗਦੇ ਆ ਨਾ ਕਣ, ਫਿਰ ਬੋਡੀ ਨੂੰ ਬ੍ਰੇਨ ਹੁਕਮ ਕਰ ਦਿੰਦਾ ਹੈ, ਬੋਡੀ ਨੂੰ ਹੁਕਮ ਕਰਦਾ ਬ੍ਰੇਨ, ਉਹ ਫਿਰ ਸਰੀਰ ਆਪਣੇ ਆਪ ਇੱਕ ਲਿਕੁਇਡ ਪਾਣੀ ਪੈਦਾ ਕਰਦੀ ਹੈ, ਬੋਡੀ ਉਹਨੂੰ ਰੋਕਣ ਲਈ ਬਿਮਾਰੀ ਨੂੰ ਆਪਣੀ ਫੌਜ ਤਿਆਰ ਕਰਦੀ ਹੈ। ਇਹ ਜਿਹੜਾ ਨਜ਼ਲਾ ਆਉਂਦਾ ਹੈ ਉਹ ਕੀ ਹੁੰਦਾ, ਵੀ ਜਦੋਂ ਉਹ ਬਿਮਾਰੀ ਅੰਦਰ ਜਾਣੀ ਹੈ, ਉਹ ਜਿਹੜੇ ਕਣ ਨੇ ਉਹ ਫਿਰ ਪਾਣੀ ਦੇ ਨਾਲ ਬਾਹਰ ਆ ਜਾਂਦੇ, ਅੰਦਰ ਨਹੀਂ ਜਾਂਦੇ। ਜੇ ਉਹ ਪਾਣੀ ਨਾ ਪੈਦਾ ਹੋਵੇ, ਉਹ ਸਾਰੀ ਇਨਫੈਕਸ਼ਨ ਅੰਦਰ ਜਾਏਗੀ, ਛਾਤੀ ਜਾਮ ਹੋ ਜਾਏਗੀ, ਮੌਤ ਵੀ ਹੋ ਸਕਦੀ ਹੈ। ਇਹ ਜਿਹੜਾ ਪਾਣੀ ਆਉਣਾ ਹੈ, ਇਹ ਅਸਲ ਵਿੱਚ ਬੋਡੀ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ, ਉਹਦੇ ਲਈ ਲਿਕੁਇਡ ਪੈਦਾ ਕਰਕੇ ਬਿਮਾਰੀ ਨੂੰ ਧੋ ਦਿੰਦੀ ਹੈ, ਬਾਹਰ ਕੱਢ ਦਿੰਦੀ ਹੈ। ਉਦਣ ਤੋਂ ਬਾਅਦ ਮੈਂ ਬਿਮਾਰੀ, ਇਹਦੇ ਨਜ਼ਲਾ ਜੇ ਹੋਵੇ ਨਾ, ਮੈਂ ਗੋਲੀ ਨਹੀਂ ਲੈਂਦਾ, ਮੈਂ ਕਹਿੰਦਾ ਤੇ ਫੌਜ ਤਿਆਰ ਕੀਤੀ ਹੈ, ਚੰਗਾ ਹੀ ਹੈ ਤੇ ਫਾਇਦਾ ਹੀ ਹੈ। ਵੀ ਜਿੰਨੀ ਜ਼ਿਆਦਾ, ਜਿੰਨਾ ਜ਼ਿਆਦਾ ਧੋ ਦੇ, ਸਾਰਾ ਸਰੀਰ ਧੋਤਾ ਜਾਏਗਾ ਭਾਈ, ਵੀ ਕੀ ਪਤਾ ਲੱਗਦਾ ਜੇ ਇਹਨੂੰ ਰੋਕਾਂਗੇ ਤਾਂ ਹੀ। ਫਿਰ ਉਹ ਮੈਨੂੰ ਸਮਝ ਆਈ ਵੀ ਜਿਹੜੇ ਵਿਦੇਸ਼ਾਂ ਵਾਲੇ ਡਾਕਟਰ ਨੇ ਉਹ ਸਾਡੇ ਡਾਕਟਰਾਂ ਵਾਂਗੂ ਦਵਾਈ ਨਹੀਂ ਦਿੰਦੇ। ਜੇ ਤੁਸੀਂ ਉਹਨਾਂ ਕੋਲ ਜਾਓਗਾ ਨਾ, ਮੈਨੂੰ ਨਜ਼ਲਾ ਹੋਇਆ, ਉਹ ਕਹਿਣਗੇ ਕੋਈ ਦਵਾਈ ਨਹੀਂ, ਆਪੇ ਠੀਕ ਹੋਏਗਾ, 3-4 ਦਿਨ ਬੈਠਾ ਰਹਿ ਆਪੇ ਟਿਕ ਜਾਏਗਾ, ਬੁਖਾਰ ਹੋਏਗਾ ਤਾਂ ਨਹੀਂ ਦਵਾਈ ਦਿੰਦੇ। ਕਹਿਣਗੇ ਤੇਰੀ ਬੋਡੀ ਬਿਮਾਰੀ ਨਾਲ ਫਾਈਟ ਕਰਦੀ ਹੈ, ਤੇਰੇ ਸੈੱਲ ਗਰਮ ਹੋਏ ਹੋਏ ਆ, ਲੜ ਰਹੇ ਹੈ, ਬਿਮਾਰੀ ਉਦੋਂ ਪਹਿਲਾਂ ਆਈ ਹੁੰਦੀ ਹੈ, ਬੁਖਾਰ ਬਿਮਾਰੀ ਨਹੀਂ, ਉਦੋਂ ਪਹਿਲਾਂ ਬਿਮਾਰੀ ਆ ਗਈ ਸੀ, ਫਿਰ ਸਾਡੀ ਬੋਡੀ ਉਹਦੇ ਨਾਲ ਫਾਈਟ ਕਰਦੀ ਹੈ ਬਿਮਾਰੀ ਨਾਲ, ਜਦੋਂ ਲੜਦੀ ਹੈ ਉਹ ਲੜਨ ਕਰਕੇ ਬੋਡੀ ਗਰਮ ਹੋ ਜਾਂਦੀ ਹੈ, ਜਦੋਂ ਅਸੀਂ ਕਹਿੰਦੇ ਹਾਂ ਜੀ ਬੁਖਾਰ ਹੋ ਗਿਆ ਉਹਨੂੰ ਲੜਨ ਦਿਓ, ਉਹ ਆਪਣੇ ਆਪ ਨੂੰ ਠੀਕ ਕਰਦੀ ਹੈ। ਇਸ ਕਰਕੇ 2-3 ਦਿਨ ਬਾਅਦ ਤੁਸੀਂ ਵੇਖੋਗੇ ਬੁਖਾਰ ਵੀ ਕੰਟਰੋਲ 'ਚ ਹੋ ਜਾਂਦਾ, ਨਜ਼ਲਾ ਵੀ, ਚਲੋ ਜੇ ਨਾ ਹੀ ਹਟੇ 3-4 ਦਿਨ ਲੰਘ ਜਾਣ ਫਿਰ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ। ਵੈਸੇ ਇਹ ਜਿਹੜਾ ਇਹ ਸਾਰਾ ਕੁਛ ਪਰਮਾਤਮਾ ਦੀ ਖੇਡ ਬਣਾਈ ਹੋਈ ਹੈ। ਜਿੱਦਣ ਤੋਂ ਇਹ ਗੱਲ ਸਮਝ ਪੈ ਗਈ ਵੀ ਪਰਮਾਤਮਾ ਦੀ ਖੇਡ ਹੀ ਇੱਦਾਂ ਦੀ ਹੈ ਵੀ ਸਾਡਾ ਇਮਿਊਨ ਸਿਸਟਮ ਜਦੋਂ ਠੀਕ ਹੁੰਦਾ ਹੈ ਤੇ ਬੋਡੀ ਆਪਣੇ ਆਪ ਇੱਦਾਂ ਦੇ ਲਿਕੁਇਡ ਪੈਦਾ ਕਰਦੀ ਹੈ, ਉਦੋਂ ਬਾਅਦ ਨਜ਼ਲਾ ਵੀ ਭੈੜਾ ਨਹੀਂ ਲੱਗਦਾ। ਨਜ਼ਲਾ ਵੀ ਭੈੜਾ, ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਨਾ ਵੀ ਚਿੜੀਆਂ ਉਹ ਜਨੌਰ ਵੀ ਭੈੜੇ ਨਹੀਂ ਲੱਗਦੇ ਜਦੋਂ ਸਮਝ ਆ ਜਾਂਦੀ ਵੀ ਜੇ ਇਹ ਨਾ ਹੋਏ ਤੇ ਫਲ ਨਹੀਂ ਲੱਗਣੇ। ਆ ਤਿਤਲੀਆਂ ਜਿਹੀਆਂ ਨਿੱਕੇ ਨਿੱਕੇ ਕੀੜੇ ਜਿਹੜੇ ਉੱਡੇ ਫਿਰਦੇ ਹੈ, ਜੇ ਇਹ ਨਾ ਹੋਏ ਤੇ ਫਸਲਾਂ ਨਹੀਂ ਹੋਣੀਆਂ। ਇਹ ਫਲ ਫਰੂਟ ਤਾਂ ਹੀ ਲੱਗਦੇ ਹੈ, ਇਹਨਾਂ 'ਚ ਇੱਕ ਨਰ ਹੁੰਦਾ ਇੱਕ ਮਾਦਾ ਹੁੰਦੀ ਹੈ। ਤੁਸੀਂ ਕਦੇ ਕਦੇ ਵੇਖਿਓ ਕਈ ਦਰਖਤ ਇੱਥੇ ਸਾਡੇ ਲੱਗੇ ਹੈ, ਫਲ ਨਾ ਲੱਗਿਆ ਸਾਡੇ, ਫਿਰ ਮਾਲੀ ਆਇਆ, ਉਹ ਮਾਲੀ ਜਿਹੜਾ ਪੱਕਾ ਮਾਲੀ ਹੋਣਾ ਨਾ, ਉਹ ਕਹਿੰਦਾ ਜੀ ਇਹ ਦਰਖਤ ਜਿਹੜੇ ਨੇ ਬਹੁਤੇ ਦੂਰ ਦੂਰ ਲਾਏ, ਇਹਨਾਂ ਨੂੰ ਇਹਨੂੰ ਇੱਧਰ ਲਾਓ ਉਹਨੂੰ ਉੱਧਰ ਲਾਓ, ਅਗਲੇ ਸਾਲ ਫਲ ਵੇਖਿਓ ਕਿੰਨਾ ਆਉਂਦਾ, ਇਹ ਤੁਹਾਡੇ ਗਲਤ ਲਾਤ ਤੇ ਹੈ। ਇਹਨਾਂ ਵਿੱਚ ਵੀ ਨਰ ਤੇ ਮਾਦਾ ਹੈ, ਇਹਨਾਂ ਵਿੱਚ ਵੀ ਜਾਨ ਹੈ, ਇਹਨਾਂ ਵਿੱਚ ਵੀ ਜੀਵ ਹੈ, ਤੇ ਪਰਮਾਤਮਾ ਨੇ ਇੱਦਾਂ ਦੀ ਖੇਡ ਬਣਾਈ ਹੈ। 1 ਤੋਂ 2, 2 ਤੋਂ 4 ਇੱਦਾਂ ਹੀ ਪੈਦਾ ਹੁੰਦੇ ਆ, ਇਹ ਤਿਤਲੀਆਂ ਦੇ ਜ਼ਰੀਏ ਇਹਨਾਂ ਦੇ ਬੱਚੇ ਅੱਗੇ ਤੋਂ ਅੱਗੇ ਪਹੁੰਚਦੇ ਆ। ਇਸ ਕਰਕੇ ਭਾਈ ਮਾੜਾ ਕੁਛ ਵੀ ਨਹੀਂ, ਸਾਡਾ ਨਜ਼ਰੀਆ ਮਾੜਾ ਹੈ ਇਸ ਸ੍ਰਿਸ਼ਟੀ ਨੂੰ ਵੇਖਣ ਦਾ, ਸਾਡੀ ਸੋਚ ਮਾੜੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਫਿਰ ਸਾਡੀ ਇਹ ਸੋਚ ਬਣੀ ਬਣੇਗੀ ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਹੇ ਸਾਰਿਆਂ ਇਕਲ ਮਾਟੀ ਕੁੰਚਰ ਚੀਤੀ ਭਾਜਨ ਹੈ ਬਹੁ ਨਾਨਾ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਾਰਿਆਂ ਦੇ ਵਿੱਚ ਉਹੀ ਵਸਿਆ ਹੋਇਆ ਰਾਮ ਮਤਲਬ ਰਮਿਆ ਹੋਇਆ ਦੂਜਾ ਰਾਮ ਨਹੀਂ ਉਹ ਤੇ ਰਾਮ ਗਇਓ ਰਾਵਣ ਗਏ ਉਸ ਰਾਮ ਦੀ ਗੱਲ ਨਹੀਂ ਰਮਿਆ ਹੋਇਆ ਰਾਮ ਬੋਲੇ ਰਾਮਾ ਬੋਲੇ ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ ਰਾਮ ਬੋਲੇ ਗੱਜ ਕੇ ਭੈਣੋ ਸਾਰੀਆਂ ਕੰਨਾਂ ਦੇ ਵਿੱਚ ਬੋਲਦਾ ਰਾਮ ਬੋਲੇ ਰਾਮਾ ਬੋਲੇ ਰਾਮ ਬੋਲਦਾ ਸਾਰੀਆਂ ਕੰਨਾਂ ਦੇ ਵਿੱਚ ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ ਰੱਬ ਤੇਥੋਂ ਦੂਰ ਨਹੀਂ ਪਿਆਰਾ ਤੇਥੋਂ ਦੂਰ ਨਹੀਂ
ਰੱਬ ਤੇਥੋਂ ਦੂਰ ਨਹੀਂ ਪਿਆਰਾ ਤੇਥੋਂ ਦੂਰ ਨਹੀਂ
ਰੱਬ ਤੇਥੋਂ ਦੂਰ ਨਹੀਂ ਪਿਆਰਾ ਤੇਥੋਂ ਦੂਰ ਨਹੀਂ
ਓਏ ਤੇਰਾ ਵੀ ਕਸੂਰ ਨਹੀਂ ਤੇਰਾ ਵੀ ਕਸੂਰ ਨਹੀਂ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਉਹਦੇ ਵਿੱਚ ਨੂਰ ਨਹੀਂ ਘਟਾ ਘਟਾ ਵਿੱਚ ਵਸਿਆ ਮਰਜੀ ਮੇਰਾ ਪਿਆਰਾ ਮੇਰਾ ਘਟਾ ਘਟਾ ਵਿੱਚ ਵਸਿਆ ਮਰਜੀ ਮੇਰਾ ਪਿਆਰਾ ਮੇਰਾ
ਘਟਾ ਘਟਾ ਵਿੱਚ ਵਸਿਆ ਹਾਜੀ ਮੇਰਾ ਪਿਆਰਾ ਮੇਰਾ
ਘਟਾ ਘਟਾ ਵਿੱਚ ਵਸਿਆ ਹਾਜੀ
ਮੇਰਾ ਪਿਆਰਾ ਮੇਰਾ
ਘਟਾ ਘਟਾ ਵਿੱਚ ਵਸਿਆ
ਮੇਰਾ ਪਿਆਰਾ ਮੇਰਾ
ਹਰਜੀ ਮੇਰਾ ਹਰਜੀ ਮੇਰਾ ਹਰਜੀ ਮੇਰਾ ਹਰਜੀ ਮੇਰਾ
ਹਰਜੀ ਮੇਰਾ ਹਰਜੀ ਮੇਰਾ ਹਰਜੀ ਮੇਰਾ ਹਰਜੀ ਮੇਰਾ
ਹਰਜੀ ਮੇਰਾ ਹਰਜੀ ਮੇਰਾ ਹਰਜੀ ਮੇਰਾ ਹਰਜੀ ਮੇਰਾ ਪਿਆਰਾ ਮੇਰਾ ਹਰਜੀ ਮੇਰਾ ਪਿਆਰਾ ਮੇਰਾ
ਘਟਾ ਘਟਾ ਵਿੱਚ ਵਸਿਆ ਹਰਜੀ ਮੇਰਾ ਪਿਆਰਾ ਮੇਰਾ
ਘਟਾ ਘਟਾ ਵਿੱਚ ਵਸਿਆ ਹਰਜੀ ਮੇਰਾ ਪਿਆਰਾ ਮੇਰਾ ਘਟਾ ਘਟਾ ਵਿੱਚ ਵਸਿਆ ਹਰਜੀ ਮੇਰਾ ਪਿਆਰਾ ਮੇਰਾ
ਘਟਾ ਘਟਾ ਵਿੱਚ ਵਸਿਆ ਹਰਜੀ
ਮੇਰਾ ਪਿਆਰਾ ਮੇਰਾ ਘਟਾ ਘਟਾ ਵਿੱਚ ਵਸਿਆ ਹਰਜੀ ਮੇਰਾ ਪਿਆਰਾ
ਘਟ ਮੈਂ ਹਰ ਗੁਰੂ ਵਸੈ ਸੰਤਨ ਕਹਿਓ
ਪੁਕਾਰ
ਪੁਕਾਰ ਸੋ ਮਾਲਕ ਹਰੇਕ ਵਿੱਚ ਵਸਿਆ ਉਹਦੀ ਹੋਂਦ ਨੂੰ ਅਸੀਂ ਮਹਿਸੂਸ ਕਰੀਏ, ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜੇ ਰਹੀਏ, ਗੁਰਬਾਣੀ ਦਾ ਸੱਚਾ ਗਿਆਨ ਪ੍ਰਾਪਤ ਕਰਕੇ ਜੀਵਨ ਜਾਚ ਲੈ ਕੇ ਸੇਧ ਲੈ ਕੇ ਆਪਣਾ ਜੀਵਨ ਜਿਉਈਏ, ਸੋ ਜੀਵਨ ਸਫਲ ਹੋਵੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਸੋ ਆਓ ਜੀ ਗੱਜ ਕੇ ਹੁਣ ਆਪਾਂ ਬੋਲੋ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ ਸਰਵਣ ਕਰੀਏ, ਫਿਰ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਣਾ, ਫਿਰ ਜੇ ਕਿਸੇ ਨੂੰ ਲੱਗਦਾ ਹੈ ਜ਼ਰੂਰੀ ਹੈ ਮਿਲਣਾ ਤੇ ਉਹ ਫਤਿਹ ਦੀ ਸਾਂਝ ਕਰ ਲੈਣ। ਵੈਸੇ ਮੈਂ ਹਰ ਐਤਵਾਰੀ ਕਹਿੰਦਾ ਹੁੰਦਾ ਕਿ ਸਾਡੀ ਆਹ ਸਾਂਝ ਹੈ ਜਿਹੜੀ ਇੱਥੇ ਬੈਠੇ, ਇੱਥੇ ਕੀ ਹੈ, ਗੁਰਬਾਣੀ ਸੁਣੀਏ, ਪੜ੍ਹੀਏ, ਸਮਝੀਏ, ਇਹਦੇ ਨਾਲ ਸਾਡਾ ਰਿਸ਼ਤਾ ਹੋਣਾ ਚਾਹੀਦਾ। ਸਰੀਰ ਨਾਲ ਸਾਡਾ ਰਿਸ਼ਤਾ ਨਹੀਂ, ਸਾਡਾ ਰਿਸ਼ਤਾ ਗੁਰਬਾਣੀ ਦੇ ਗਿਆਨ ਨਾਲ। ਸੋ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀਏ, ਸਮਝ ਲਈਏ। ਸੋ ਫਿਰ ਵੀ ਚਲੋ ਜੇ ਕੋਈ ਮਿਲਣ ਵਾਲੇ ਸੱਜਣ ਹਨ, ਕਈ ਪ੍ਰੋਗਰਾਮ ਲੈਣ ਆਏ ਹੁੰਦੇ ਆ, ਉਹ ਉਧਰਲੇ ਪਾਸੇ ਮੈਂ ਬੈਠ ਜਾਂਗਾ ਮਿਲ ਲੈਣ, ਪਰ ਕਿਰਪਾ ਕਰਕੇ 10-15 ਮਿੰਟ ਦੇ ਵਿੱਚ ਵਿੱਚ ਪ੍ਰਸ਼ਾਦਾ ਛੱਕ ਕੇ ਤੇ ਫਿਰ ਉਧਰਲੇ ਪਾਸੇ ਜਾ ਕੇ ਬੈਠ ਕੇ ਮਿਲ ਲਿਓ। ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ। ਕੋਈ ਰਸਨਾ ਬਾਂਝੀ ਨਾ ਜੀ ਰਵੇ, ਹੋਈਆਂ ਭੁੱਲਾਂ ਖਿਮਾ ਕਰਨੀਆਂ। ਸ਼ਨੀਵਾਰ ਦੇ ਦੀਵਾਨ ਉੱਤੇ ਜਿਹੜਾ ਸ਼ਨੀਵਾਰ ਦਾ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਪਹੁੰਚ ਕੇ ਦਰਸ਼ਨ ਦਿਓ, ਤੇ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਆ, ਹਰ ਮਹੀਨੇ ਦੇ ਦੂਜੇ ਸ਼ਨੀਵਾਰ ਸਹਿਜ ਪਾਠ ਇੱਥੇ ਆਰੰਭ ਕਰਾਏ ਜਾਂਦੇ ਆ, ਨਾਲੇ ਪੋਥੀਆਂ ਦੇ ਦਿੱਤੀਆਂ ਜਾਂਦੀਆਂ ਨੇ। ਆਪਣੇ ਨਾਮ ਇੱਥੇ ਬਾਹਰਲੇ ਪਾਸੇ ਸੇਵਾਦਾਰ ਬੈਠੇ ਹੋਣਗੇ, ਨਾਮ ਲਿਖਾ ਦਿਓ ਤੇ ਪੋਥੀਆਂ ਫਿਰ ਤੁਹਾਨੂੰ ਮਿਲ ਜਾਣਗੀਆਂ, ਤੇ ਸਹਿਜ ਪਾਠ ਘਰਾਂ ਵਿੱਚ ਕਰੋ, ਆਪ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਸਿੱਖੀ ਮਨ ਦੀਆਂ ਬਤਾਈਆਂ,
ਰਾਗ ਰਤਨ ਪਰਵਾਰ ਪਰਿਗ ਸ਼ਬਦ ਗਾ ਬਣਾਈਆਂ,
ਸਤਿਗੁਰ ਦਾ ਨਾਮ ਹਰੀ ਕੇ ਨਾਮ ਮਨ ਦੀ ਬਤਾਈਆਂ,
ਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ,
ਤੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਚੇ,
ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ,
ਅਗਲੀ ਵਾਰ ਕਰੇ ਤੇਰਾ ਅੱਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਭਾਵੀ, ਸੋ ਕਿਉਂ ਮਨ ਹੋ ਵਸਾਰੇ,
ਮਨ ਮੇਰੇ
ਸਾਚੇ ਸਾਹਿਬ ਕਿਆ ਨਹੀਂ ਘਰ
ਤੇਰੇ,
ਸਦਾ ਸਿਮਰ ਸਲਾਹ ਤੇਰੀ, ਨਾਮ ਮਨ ਵਸਾਵੇ,
ਨਾਮ ਜਿਨ ਕੈ ਮਾਰਿਆ,
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚ, ਹਰ ਸ਼ਾਮ ਸੁਖ ਮਨ ਆਏ ਦੱਸਿਆ, ਜਿਨ ਇੱਛਾ ਸਭ ਬੁਝਾਈਆ, ਕਹੇ ਨਾਨਕ ਸੁਣੋ ਸੰਤ ਸ਼ਬਦ ਤਰਹੋ ਪਿਆਰੋ ਸੱਚ, ਕਰਸ ਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਹੋਰ ਕਰਮ ਪਾਇਆ ਤੁਧ ਜਿਤ ਕਉ, ਸੇ ਨਾਮ ਹਰਿ ਕੈ ਲਾਗੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਰੂਪ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ,
ਸੰਤ ਸਾਜਨ ਪਏ ਸੱਚੇ ਪੂਰੇ ਗੁਰ ਤੇ ਜਾਣੀ,
ਸੁਣਤੇ ਤੁਨੀ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ,
ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ,
ਧਰਮੀਆਂ ਹੋਇਆ
ਕੇ ਮਸ਼ਹੂਰ
ਜਿਨੀ ਨਾਮ ਤੇ ਆਇਆ ਗਏ ਮਸਕਤ ਤਾਲ
ਨਾਨਕ ਦੇ ਮੁਕਜੇ
ਜਿਨੀ ਨਾਮ ਤੇ ਆਇਆ ਗਏ ਮਸਕਤ ਤਾਲ
ਨਾਨਕ ਦੇ ਮੁਕਜੇ
ਜਿਨੀ ਨਾਮ ਤੇ ਆਇਆ ਗਏ ਮਸਕਤ ਤਾਲ
ਨਾਨਕ ਦੇ ਮੁਕਜੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜੁੜ ਕੇ
ਵਾਹਿਗੁਰੂ ਵਾਹਿਗੁਰੂ
ਲਵਾਓ ਹਾਜ਼ਰੀ
ਵਾਹਿਗੁਰੂ 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 ਵਾਹਿਗੁਰੂ
ਭਗਤ ਭਗਵਾਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੈਸੇ ਸੁਕਰ ਸਵਾ ਨਾਨਕ ਮਾਨੋ
ਵਾਹਿਗੁਰੂ 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 ਵਾਹਿਗੁਰੂ
ਸਕਤ ਘਾਰ
ਨਾਨਕ ਦੇ ਮੁਖ ਉਜਲੇ ਕੀਤੀ ਸੁਖੀਆ
ਜਿੰਨੀ ਨਾਮ ਤੇ ਆਇਆ ਅਸ਼ਟੂ 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 ਜਿੰਨੀ ਨਾਮ ਤੇ ਆਇਆ ਕੈ ਮਸਕਤ ਧਾਰ
ਨਾਨਕ ਦੇ ਮੁਖ ਉਜਲੇ ਕੀਤੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪਹਿਲਾ ਜੀਓ ਤਪਤ ਹੈ ਬਾਰੋ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜੀਓ ਤਪਤ ਹੈ ਬਾਰੋ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪਰੀਤ ਸੁਆ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਤਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ
ਸਾਚਾ ਸਰਬ ਦਾ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।